ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪਾਸਟਰ ਵਿਕਰਮ ਸ਼ਾਹ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਪ੍ਰੋਗਰਾਮ ਰਾਹ ਸੱਚਾਈ ਜ਼ਿੰਦਗੀ ਨੂੰ ਲੈ ਕੇ। ਔਰ ਸਾਨੂੰ ਬਹੁਤ ਸਾਰੇ ਦਰਸ਼ਕਾਂ ਦੇ ਫੋਨ ਆਉਂਦੇ ਨੇ ਔਰ ਦੱਸਦੇ ਨੇ ਕਿੱਦਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਬਹੁਤ ਵੱਡਾ ਬਦਲਾਵ ਲਿਆਂਦਾ। ਔਰ ਸਾਡੇ ਪ੍ਰੋਗਰਾਮ ਦਾ ਮਕਸਦ ਇਹੀ ਹੈ ਤਾਂ ਕਿ ਲੋਕ ਪਰਮੇਸ਼ੁਰ ਦੇ ਸੱਚੇ ਭਗਤ ਬਣ ਸਕਣ, ਕਿਉਂਕਿ ਪਰਮੇਸ਼ੁਰ ਦੇ ਵਚਨ 'ਚ ਲਿਖਿਆ ਪਰਮੇਸ਼ੁਰ ਨੂੰ ਐਸੇ ਭਗਤਾਂ ਦੀ ਖੋਜ ਹੈ ਜਿਹੜੇ ਸੱਚਾਈ ਅਤੇ ਰੂਹ ਦੇ ਨਾਲ ਪਰਮੇਸ਼ੁਰ ਦੀ ਇਬਾਦਤ, ਪਰਮੇਸ਼ੁਰ ਦੀ ਆਰਾਧਨਾ, ਪਰਮੇਸ਼ੁਰ ਦੀ ਭਗਤੀ ਕਰਨ। ਸੋ ਪ੍ਰਭੂ ਦਾ ਮੈਂ ਬਹੁਤ ਧੰਨਵਾਦੀ ਹਾਂ। ਔਰ ਅੱਜ ਸਾਡਾ ਪ੍ਰੋਗਰਾਮ ਬਹੁਤ ਖਾਸ ਹੋਣ ਜਾ ਰਿਹਾ, ਕਿਉਂਕਿ ਅੱਜ ਪਰਮੇਸ਼ੁਰ ਦੇ ਅਭਿਸ਼ੇਕ ਦਾਸ ਪਾਸਟਰ ਅੰਕੁਰ ਨਰੂਲਾ ਜੀ ਸਾਡੇ ਨਾਲ ਵਿੱਚ ਸ਼ਾਮਿਲ ਨੇ ਔਰ ਪ੍ਰਭੂ ਇਹਨਾਂ ਨੂੰ ਬਹੁਤ ਵੱਧ ਚੜ੍ਹ ਕੇ ਇਸਤੇਮਾਲ ਕਰ ਰਹੇ ਨੇ ਔਰ ਇਹਨਾਂ ਦੀ ਸੇਵਕਾਈ ਬਾਰੇ ਬਹੁਤ ਗੱਲਾਂ ਨੇ ਜੋ ਮੈਂ ਵੀ ਜਾਣਦਾ। ਲੇਕਿਨ ਮੈਂ ਚਾਹੁੰਦਾ ਕਿ ਆਪ ਆਪਣੀ ਸੇਵਕਾਈ ਬਾਰੇ ਵੀ ਤੁਹਾਨੂੰ ਦੱਸਣਗੇ ਔਰ ਦੱਸਣਗੇ ਕਿ ਪਰਮੇਸ਼ੁਰ ਇਹਨਾਂ ਨੂੰ ਕਿੱਥੇ ਕਿੱਥੇ ਇਸਤੇਮਾਲ ਕਰ ਰਹੇ ਨੇ। ਸੋ ਪਾਸਟਰ ਅੰਕੁਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੈ ਮਸੀਹ ਦੀ।
ਸਾਰਿਆਂ ਨੂੰ ਜੈ ਮਸੀਹ।
ਔਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਕੱਢਿਆ ਔਰ ਸਾਡੇ ਪ੍ਰੋਗਰਾਮ ਵਿੱਚ ਆਏ ਤਾਂ ਕਿ ਦਰਸ਼ਕ ਸਾਡੇ ਬਰਕਤ ਪਾ ਸਕਣ। ਔਰ ਸਾਡੇ ਦਰਸ਼ਕ ਤੁਹਾਡੇ ਕੋਲ ਸ਼ੁਰੂ 'ਚ ਜ਼ਰੂਰ ਜਾਣਨਾ ਚਾਹੁੰਗੇ ਤੁਹਾਡੇ ਬਾਰੇ, ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਤੁਹਾਨੂੰ ਜਾਣਦੇ ਨੇ, ਲੇਕਿਨ ਹੋ ਸਕਦਾ ਹੈ ਕੁਝ ਦਰਸ਼ਕ ਐਸੇ ਵੀ ਹੋਣ ਜੋ ਨਾ ਜਾਣਦੇ ਹੋਣ। ਅਤੇ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਆਏ ਔਰ ਅੱਜ ਪ੍ਰਭੂ ਯਿਸੂ ਮਸੀਹ ਤੁਹਾਡੇ ਦਿਲ 'ਚ ਕੀ ਪਾਇਆ ਔਰ ਕਿੱਦਾਂ ਤੁਹਾਨੂੰ ਇਸਤੇਮਾਲ ਕਰ ਰਹੇ ਨੇ ਔਰ ਕਿਹੜੀ ਜਗ੍ਹਾ ਕਰ ਰਹੇ ਨੇ।
ਮੈਂ ਬਹੁਤ ਖੁਸ਼ ਹਾਂ ਅੱਜ ਪਰਮੇਸ਼ੁਰ ਦੇ ਫਿਰ ਤੋਂ ਮੈਨੂੰ ਪਰਮੇਸ਼ੁਰ ਗਵਾਹੀ ਸ਼ੇਅਰ ਕਰਨ ਦਾ ਮੌਕਾ ਦੇ ਰਹੇ
ਜੀ।
ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਕਿ ਅਸੀਂ ਉਹਨੂੰ ਨਹੀਂ ਚੁਣਦੇ,
ਬਿਲਕੁਲ
ਲਿਖਿਆ ਯਿਸੂ ਮਸੀਹ ਨੇ ਕਿਹਾ ਤੂੰ ਮੈਨੂੰ ਨਹੀਂ ਚੁਣਿਆ, ਮੈਂ ਤੈਨੂੰ ਚੁਣਿਆ ਅਤੇ ਮੈਂ ਤੈਨੂੰ ਠਹਿਰਾਇਆ ਕਿ ਤੂੰ ਫਲ ਲੈ ਕੇ ਆਏ
ਜੀ।
ਉਸੇ ਤਰ੍ਹਾਂ 2004 ਦੇ ਵਿੱਚ ਮੈਂ ਪਰਮੇਸ਼ੁਰ ਦੇ ਵਿੱਚ ਆਇਆ, ਉਹ ਵੀ ਇੱਕ ਹਿੰਦੂ ਵਿਅਕਤੀ ਦੀ ਗਵਾਹੀ ਦੇ ਨਾਲ
ਜੀ,
ਕਿਉਂਕਿ ਮੈਂ ਕੰਪਿਊਟਰ ਇੰਜੀਨੀਅਰ ਹਾਂ ਔਰ ਜਦੋਂ ਪੜ੍ਹਾਈ ਦੇ ਵਕਤ ਨਸ਼ਿਆਂ ਦੇ ਵਿੱਚ ਜਾਣ ਕਰਕੇ ਔਰ ਮੇਰੇ ਦਾਦਾ ਜੀ ਕੈਂਸਰ ਦੇ ਮਰੀਜ਼ ਸਨ
ਜੀ,
ਔਰ ਉਹਨਾਂ ਦੇ ਉੱਤੇ ਲੋਕ ਪ੍ਰਾਰਥਨਾ ਕਰਨ ਦੇ ਲਈ ਆਉਂਦੇ ਸਨ
ਜੀ,
ਅਤੇ ਜਦੋਂ ਉਹਨਾਂ ਦੀ ਪ੍ਰਾਰਥਨਾ ਹੋਈ ਮੈਨੂੰ ਯਿਸੂ ਮਸੀਹ ਦੇ ਬਾਰੇ ਪਤਾ ਚੱਲਿਆ। ਲੇਕਿਨ ਮੇਰਾ ਵਿਸ਼ਵਾਸ ਇਹ ਸੀਗਾ ਔਰ ਮੈਂ ਇਹ ਬੋਲਦਾ ਸੀਗਾ ਕਿ ਇਹ ਜਿਹੜਾ ਧਰਮ ਹੈ ਇਹ ਈਸਾਈਆਂ ਦਾ ਧਰਮ ਹੈ, ਇਹ ਅੰਗਰੇਜ਼ ਲੋਕ ਆਪਣਾ ਧਰਮ ਛੱਡ ਗਏ
ਜੀ, ਜੀ
ਅਸੀਂ ਖੱਤਰੀ ਹਾਂ, ਅਸੀਂ ਹਿੰਦੂ ਸਿੱਖ ਪਰਿਵਾਰਾਂ ਦੇ ਵਿੱਚੋਂ ਹਾਂ ਅਤੇ ਇਹ ਸਾਡੇ ਲਈ ਨਹੀਂ ਹੈ
ਜੀ।
ਲੇਕਿਨ ਮੇਰੇ ਮਾਤਾ ਪਿਤਾ ਇਸ ਗੱਲ ਨੂੰ ਨਾ ਮੰਨਦੇ ਹੋਏ ਚਰਚ ਦੇ ਵਿੱਚ ਗਏ ਔਰ ਉਹ ਲਗਾਤਾਰ ਉਹਨਾਂ ਨੇ ਚਰਚ ਜਾਣਾ ਸ਼ੁਰੂ ਕਰ ਦਿੱਤਾ, ਜਿਹੜੀ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ ਸੀ, ਕਿਉਂਕਿ ਮੇਰੀਆਂ ਭਾਵਨਾਵਾਂ ਜਿਹੜੀਆਂ ਸੀਗੀਆਂ ਉਹ ਪੁਰਾਣੇ ਤਰੀਕੇ ਨਾਲ ਜੁੜੀਆਂ ਹੋਈਆਂ ਸੀ
ਜੀ। ਜੀ
ਜਦੋਂ ਉਹਨਾਂ ਨੇ ਚਰਚ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਰੋਕਣਾ ਸ਼ੁਰੂ ਕੀਤਾ ਔਰ ਮੈਂ ਉਹਨਾਂ ਨੂੰ ਵਾਪਸ ਇੱਕ ਦਿਨ ਚਰਚ ਜਾਣ ਤੋਂ ਮਨਾ ਕਰਕੇ ਵਾਪਸ ਲੈ ਕੇ ਆਇਆ। ਲੇਕਿਨ ਮੈਂ ਨਹੀਂ ਸੀ ਜਾਣਦਾ ਬਾਈਬਲ 'ਚ ਲਿਖਿਆ ਕਿ ਪਰਮੇਸ਼ੁਰ ਦੇ ਹੱਥਾਂ 'ਚ ਪੈਣਾ ਬਹੁਤ ਭਿਅੰਕਰ ਗੱਲ ਹੈ। ਥੋੜ੍ਹੇ ਦਿਨਾਂ ਬਾਅਦ ਮੇਰੇ ਨਸ਼ੇ ਵਧਣੇ ਸ਼ੁਰੂ ਹੋ ਗਏ
ਜੀ,
ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਇੱਕ ਦਿਨ ਇੱਕ ਕੁੱਤੇ ਨੇ ਮੈਨੂੰ ਕੱਟਿਆ ਔਰ ਮੈਂ ਮੈਂਟਲੀ ਅਪਸੈਟ ਹੋ ਗਿਆ। ਜਦੋਂ ਮੈਂਟਲੀ ਅਪਸੈਟ ਹੋਇਆ, ਜੋ ਡਾਕਟਰਾਂ ਨੇ ਜਦੋਂ ਹੋਰ ਵੀ ਬਿਮਾਰੀਆਂ ਵਧੀਆਂ, ਜਦੋਂ ਡਾਕਟਰਾਂ ਨੇ ਜਿੱਥੋਂ ਜਿੱਥੇ ਮੈਨੂੰ ਮਾਨ ਸੀਗਾ ਮੈਂ ਹਰ ਜਗ੍ਹਾ ਗਿਆ ਔਰ ਮੈਨੂੰ ਜਵਾਬ ਮਿਲਿਆ, ਜਦੋਂ ਪਤਾ ਲੱਗਾ ਕਿ ਹੁਣ ਮੇਰੀ ਲਾਈਫ ਖਤਮ ਹੋ ਚੁੱਕੀ ਔਰ ਜਿਸ ਦਿਨ ਮੈਂ ਓਵਰ ਡੋਜ਼ ਲੈ ਕੇ ਨਸ਼ੇ ਦੀ ਸੁਸਾਈਡ ਕਰਨ ਜਾ ਰਿਹਾ ਸੀਗਾ, ਇੱਕ ਹਿੰਦੂ ਪਰਿਵਾਰ ਜਿਹੜਾ ਪਰਮੇਸ਼ੁਰ ਯਿਸੂ ਮਸੀਹ ਦੇ ਵਿਸ਼ਵਾਸ ਕਰਦਾ ਸੀਗਾ ਉਹ ਮੈਨੂੰ ਮਿਲਿਆ ਔਰ ਉਹਨੇ ਦੱਸਿਆ ਕਿ ਪੂਰੀ ਬਾਈਬਲ 'ਚ ਕਿਤੇ ਨਹੀਂ ਲਿਖਿਆ ਕਿ ਯਿਸੂ ਮਸੀਹ ਧਰਮ ਜਾਂ ਤੇਰੀ ਜ਼ਾਤ ਨੂੰ ਬਦਲਣ ਦੇ ਲਈ ਆਏ, ਬਾਈਬਲ 'ਚ ਲਿਖਿਆ ਕਹਿੰਦਾ ਮੈਂ ਤੁਹਾਨੂੰ ਬਚਾਉਣ ਦੇ ਲਈ ਆਇਆ। ਜਦੋਂ ਤੁਸੀਂ ਦੱਸਿਆ ਕਿ ਪਰਮੇਸ਼ੁਰ ਨੇ ਕਿਹਾ ਮੈਂ ਰਾਹ, ਮੈਂ ਸੱਚ ਹਾਂ, ਮੈਂ ਹੀ ਜੀਵਨ ਹਾਂ, ਜਦੋਂ ਉਹਨਾਂ ਨੇ ਪਰਮੇਸ਼ੁਰ ਦਾ ਵਚਨ ਦੱਸਿਆ ਤਾਂ ਉਸ ਟਾਈਮ ਮੈਂ ਕਬੂਲ ਤਾਂ ਨਹੀਂ ਕੀਤਾ ਪੂਰੀ ਤਰ੍ਹਾਂ, ਪਰ ਮੈਨੂੰ ਇੱਕ ਗੱਲ ਸੀਗੀ ਕਿ ਮੈਂ ਹਰ ਜਗ੍ਹਾ ਜਾ ਕੇ ਦੇਖ ਚੁੱਕਾ ਅਤੇ ਕਿਉਂ ਨਾ ਮੈਂ ਚਰਚ ਵੀ ਜਾ ਕੇ ਦੇਖਾਂ, ਕਿਉਂਕਿ ਉਸ ਟਾਈਮ ਮੇਰਾ ਸਾਰੀਆਂ ਚੀਜ਼ਾਂ ਟੁੱਟ ਚੁੱਕੀਆਂ ਸੀ, ਮੈਂ ਟੁੱਟ ਚੁੱਕਾ ਸੀ ਬਿਲਕੁਲ ਔਰ ਜਿਸ ਦਿਨ ਮੈਂ ਆਤਮ ਹੱਤਿਆ ਕਰਨੀ ਸੀ ਉਸ ਸੇਮ ਰਾਤ, ਮੈਨੂੰ ਅੱਜ ਵੀ ਯਾਦ ਹੈ 16 ਅਗਸਤ 2004 ਸੋਮਵਾਰ ਦਾ ਦਿਨ ਰਾਤ ਉਹ ਵਿਅਕਤੀ ਮੈਨੂੰ ਮਿਲਿਆ, ਉਹਨੇ ਪਰਮੇਸ਼ੁਰ ਬਾਰੇ ਦੱਸਿਆ। ਉਸ ਦਿਨ ਮੈਂ ਬਾਈਬਲ ਨੂੰ, ਕਿਉਂਕਿ ਮੈਂ ਪੜ੍ਹਿਆ ਲਿਖਿਆ ਸੀਗਾ, ਕੰਪਿਊਟਰ ਇੰਜੀਨੀਅਰ ਸੀਗਾ, ਬਾਈਬਲ ਨੂੰ ਪੜ੍ਹਨਾ ਸਟਾਰਟ ਕੀਤਾ ਔਰ ਜਦ ਮੈਂ ਇਸ ਬਾਈਬਲ ਨੂੰ ਪੜ੍ਹਨਾ ਸਟਾਰਟ ਕੀਤਾ ਇਹਦੇ 'ਚ ਇੱਕ ਵੀ ਸ਼ਬਦ ਨਹੀਂ ਲਿਖਿਆ ਹੋਇਆ ਸੀ ਕਿ ਮੈਂ ਈਸਾਈ ਧਰਮ ਦਾ ਪਰਮੇਸ਼ੁਰ ਹਾਂ। ਇਹ ਪੂਰੀ ਬਾਈਬਲ ਮੈਂ ਪੜ੍ਹਿਆ, ਪੁਰਾਣਾ ਨਿਯਮ ਤੋਂ ਲੈ ਕੇ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ, ਯਿਸੂ ਮਸੀਹ ਦੇ ਜਨਮ ਤੋਂ ਬਾਅਦ ਇਹਦੇ 'ਚ ਇੱਕ ਵੀ ਸ਼ਬਦ ਨਹੀਂ ਮੈਨੂੰ ਮਿਲਿਆ ਕਿ ਮੈਂ ਈਸਾਈ ਧਰਮ ਦਾ ਪਰਮੇਸ਼ੁਰ ਹਾਂ ਜਾਂ ਮੈਂ ਹਿੰਦੂਆਂ ਦਾ ਪਰਮੇਸ਼ੁਰ ਨਹੀਂ ਹਾਂ, ਮੈਂ ਸਿੱਖਾਂ ਦਾ ਪਰਮੇਸ਼ੁਰ ਨਹੀਂ। ਜਦੋਂ ਮੈਂ ਬਾਈਬਲ ਨੂੰ ਪੜ੍ਹਨਾ ਸਟਾਰਟ ਕੀਤਾ ਇਹਦੇ 'ਚ ਸਿਰਫ ਇਹੀ ਜ਼ਿਕਰ ਸੀਗਾ ਕਿ ਇਨਸਾਨ ਆਪਣੇ ਪਾਪ ਦੇ ਕਰਕੇ ਪਰਮੇਸ਼ੁਰ ਤੋਂ ਦੂਰ ਹੋਇਆ, ਜੇ ਉਹਨੇ ਪਾਪ ਨਹੀਂ ਕੀਤਾ ਤਾਂ ਉਹਦੇ ਬਾਪ ਦਾਦਿਆਂ ਨੇ ਪਾਪ ਕੀਤਾ ਅਤੇ ਉਹ ਪਰਮੇਸ਼ੁਰ ਤੋਂ ਦੂਰ ਹੋਇਆ। ਔਰ ਅੱਜ ਅਗਰ ਅਸੀਂ ਚਾਹੁੰਦੇ ਹਾਂ ਪਰਮੇਸ਼ੁਰ ਸਾਡੀ ਜ਼ਿੰਦਗੀ 'ਚ ਆਉਣ ਤਾਂ ਅਸਾਂ ਨੂੰ ਵਿਸ਼ਵਾਸ ਕਰਨਾ ਪਊਗਾ ਯਿਸੂ ਮਸੀਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠੇ ਔਰ ਅੱਜ ਵੀ ਜਿਉਂਦੇ ਸਾਡੇ ਵਿਚਕਾਰ ਆਪਣੀ ਆਤਮਾ ਦੇ ਵਸੀਲੇ ਦੇ ਨਾਲ।
ਬਿਲਕੁਲ, ਤੁਸੀਂ ਸਹੀ ਗੱਲ ਕਹੀ। ਬਾਈਬਲ 'ਚ ਵੀ ਲਿਖਿਆ ਹੈ ਕਿ ਇੱਕ ਨੇ ਗੁਨਾਹ ਕੀਤਾ, ਆਦਮ ਨੇ ਗੁਨਾਹ ਕੀਤਾ, ਉਹਦੇ ਕਰਕੇ ਸਾਰੇ ਗੁਨਾਹਗਾਰ ਹੋ ਗਏ, ਕਿਉਂਕਿ ਅੱਗੇ ਉਹ ਪੀੜ੍ਹੀ ਪੀੜ੍ਹੀ ਉਹੀ ਗੁਨਾਹ ਦਾ ਭਰਿਆ ਹੋਇਆ ਲਹੂ ਜਿਹੜਾ ਹੈ ਇਨਸਾਨ ਤੋਂ ਇਨਸਾਨ ਤੱਕ ਜਾਂਦਾ ਰਿਹਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਇਸ ਦੁਨੀਆਂ 'ਚ ਆ ਕੇ ਸਾਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ, ਤਾਂ ਕਿ ਅਸੀਂ ਉਹਨਾਂ ਦੇ ਨਵ ਨਾ ਧੁੱਪ ਜਾਈਏ ਔਰ ਇੱਕ ਨਵੀਂ ਜ਼ਿੰਦਗੀ ਜੀ।
ਔਰ ਜਦੋਂ ਮੈਨੂੰ ਕੋਈ ਆਦਮ ਅਤੇ ਹਵਾ ਦੀ ਸਟੋਰੀ ਸੁਣਾਉਂਦਾ ਸੀ ਤਾਂ ਮੈਨੂੰ ਇਹ ਬੱਚਿਆਂ ਦੀਆਂ ਸਟੋਰੀਆਂ ਲੱਗਦੀਆਂ ਸੀ
ਜੀ,
ਕਿਉਂਕਿ ਮੈਂ ਕੰਪਿਊਟਰ ਇੰਜੀਨੀਅਰ ਸੀ, ਚੰਡੀਗੜ੍ਹ ਪੜ੍ਹਿਆ, ਜਲੰਧਰ 'ਚ ਰਿਹਾ, ਬਿਜ਼ਨਸਮੈਨ ਮੈਂ ਘਰਾਣੇ ਦੇ ਵਿੱਚੋਂ ਸੀਗਾ। ਇਹ ਮੈਨੂੰ ਬੱਚਿਆਂ ਦੀਆਂ ਕਹਾਣੀਆਂ ਲੱਗਦੀਆਂ ਜਿਹੜੀਆਂ ਬੱਚਿਆਂ ਨੂੰ ਸੁਣਾਉਂਦੇ ਹਾਂ ਆਪਾਂ ਜਾਂ ਲੋਕਾਂ ਨੂੰ ਸੁਣਾਉਂਦੇ ਹਾਂ ਰੱਬ ਦੇ ਨੇੜੇ ਲੈ ਕੇ ਜਾਣ ਦੇ ਲਈ। ਲੇਕਿਨ ਜਦ ਤੱਕ ਮੈਂ ਖੁਦ ਐਕਸਪੀਰੀਅੰਸ ਨਹੀਂ ਕੀਤਾ, ਜਦ ਤੱਕ ਮੈਂ ਖੁਦ ਬਿਮਾਰੀਆਂ 'ਚ ਨਹੀਂ ਗਿਆ, ਨਸ਼ਿਆਂ 'ਚ ਨਹੀਂ ਗਿਆ, ਸੁਸਾਈਡ ਕਰਨ ਤੱਕ ਇੰਨੀ ਬੁਰੀ ਹਾਲਤ 'ਚ ਨਹੀਂ ਗਿਆ, ਤਦ ਤੱਕ ਮੈਨੂੰ ਸੱਚਮੁੱਚ ਪਤਾ ਨਹੀਂ ਚੱਲਿਆ ਕਿ ਇਹ ਸਟੋਰੀ ਨਹੀਂ ਹੈ। ਅੱਜ ਵੀ ਮੈਂ ਚਰਚ 'ਚ ਲੋਕਾਂ ਨੂੰ ਦੱਸਦਾ ਕਿ ਇਹ ਆਦਮ ਹਵਾ ਦੀ ਕੋਈ ਸਟੋਰੀ ਨਹੀਂ ਹੈ ਜਿਹੜੀ ਤੁਸੀਂ ਤੁਹਾਨੂੰ ਤੁਹਾਡੇ ਇੰਟਰਟੇਨਮੈਂਟ ਲਈ, ਇਹ ਸਟੋਰੀ ਤੁਹਾਨੂੰ ਰੰਕ ਤੋਂ ਰਾਜਾ ਬਣਾ ਸਕਦੀ ਹੈ, ਬਿਮਾਰ ਤੋਂ ਚੰਗਿਆਈ ਵੱਲ ਲੈ ਕੇ ਜਾ ਸਕਦੀ ਹੈ, ਤੁਹਾਡੀ ਜ਼ਿੰਦਗੀਆਂ ਨੂੰ, ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਦੇਸ਼ ਨੂੰ ਬਦਲਣ ਦੀ ਸਟੋਰੀ ਤਾਕਤ ਰੱਖਦੀ। ਜਦੋਂ ਪਰਮੇਸ਼ਵਰ ਨੂੰ ਮੈਂ ਸਮਝਿਆ, ਜਾਣਿਆ ਔਰ ਬਾਈਬਲ 'ਚ ਪੜ੍ਹਿਆ ਕਿ ਕਿਤੇ ਵੀ ਕੋਈ ਧਰਮ ਦਾ ਜ਼ਿਕਰ ਨਹੀਂ ਹੈ, ਧਰਮ ਤੋੜਦਾ ਹੈ, ਯਿਸੂ ਮਸੀਹ ਜੋੜਦੇ ਹਾਂ। ਯਿਸੂ ਮਸੀਹ ਨੇ ਕਿਤੇ ਨਹੀਂ ਲਿਖਿਆ, ਉਹਨੇ ਕਿਹਾ ਮੈਂ ਰਾਹ, ਮੈਂ ਰਸਤਾ, ਮੈਂ ਸੱਚਾਈ, ਮੈਂ ਜੀਵਨ। ਅਗਰ ਤੈਨੂੰ ਰਸਤਾ ਨਹੀਂ ਨਜ਼ਰ ਆ ਰਿਹਾ ਮੇਰੇ ਕੋਲ ਆ, ਅਗਰ ਤੈਨੂੰ ਸੱਚਾਈ ਨਹੀਂ ਪਤਾ ਤਾਂ ਤੂੰ ਮੇਰੇ ਕੋਲ ਆ। ਜਦੋਂ ਮੈਂ ਪਰਮੇਸ਼ਵਰ ਦੇ ਵਚਨ ਨੂੰ ਸਮਝਣਾ ਸ਼ੁਰੂ ਕੀਤਾ, ਪਰਮੇਸ਼ਵਰ ਨੂੰ ਜਾਣਨਾ ਸ਼ੁਰੂ ਕੀਤਾ, ਆਪਣੀ ਜ਼ਿੰਦਗੀ ਨੂੰ ਪਰਮੇਸ਼ਵਰ ਦੇ ਵਚਨਾਂ ਦੇ ਮੁਤਾਬਿਕ ਚਲਾਉਣਾ ਸ਼ੁਰੂ ਕੀਤਾ, ਪਰਮੇਸ਼ਵਰ ਨੇ ਮੇਰੀ ਜ਼ਿੰਦਗੀ 'ਚ ਕੰਮ ਕਰਨਾ ਸ਼ੁਰੂ ਕੀਤਾ। ਜਿਹੜੇ ਨਸ਼ੇ ਛੱਡ ਕੇ 12 ਵਜੇ ਤੱਕ ਮੈਨੂੰ ਚੱਕਰ ਆਉਣੇ ਸ਼ੁਰੂ ਹੁੰਦੇ ਸੀ ਔਰ ਮੇਰੀ ਬਾਡੀ ਰਿਸਪੋਂਸ ਨਹੀਂ ਸੀ ਦਿੰਦੀ, ਉਹ ਨਸ਼ੇ ਛੱਡਣ ਤੋਂ ਬਾਅਦ ਮੈਨੂੰ ਕੁਛ ਨਹੀਂ ਹੋਇਆ। 3 ਮਹੀਨੇ ਬਾਅਦ ਮਸੀਹ 'ਚ ਆਉਣ ਤੋਂ ਬਾਅਦ ਬਪਤਿਸਮਾ ਲਿਆ, ਪਰਮੇਸ਼ਵਰ ਦੀ ਕੰਮਾਂ ਨੂੰ ਕਰਨਾ ਸਟਾਰਟ ਕੀਤਾ। ਪਰਮੇਸ਼ਵਰ ਨੇ ਡੇ ਬਾਏ ਡੇ, ਦਿਨ ਪ੍ਰਤੀ ਦਿਨ ਮੇਰੀ ਜ਼ਿੰਦਗੀ 'ਚ ਕੰਮ ਕੀਤਾ, ਮੇਰੇ ਪਾਪਾਂ ਨੂੰ ਮਾਫ਼ ਕੀਤਾ, ਮੈਨੂੰ ਦੱਸਿਆ ਕਿ ਉਹ ਕਿਸੇ ਧਰਮ ਦਾ ਨਹੀਂ, ਕਿਸੇ ਜ਼ਾਤ ਦਾ ਨਹੀਂ, ਬਲਕਿ ਉਹ ਮੇਰਾ ਪਰਮੇਸ਼ਵਰ ਹੈ।
ਬਿਲਕੁਲ, ਪਰਮੇਸ਼ਵਰ ਦਾ ਨਾਂ ਨੂੰ ਜਲਾਲ ਮਿਲੇ ਔਰ ਤੁਹਾਡੀ ਅਗਵਾਈ 'ਚ ਬੜਾ ਸਮਰਥ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ 'ਚ ਆਏ ਔਰ ਆਪਣੀ ਜਾਨ ਲੈਣਾ ਚਾਹੁੰਦੇ ਸੀ ਔਰ ਤੁਸੀਂ ਥੱਕ ਟੁੱਟ ਗਏ ਸੀ, ਲੇਕਿਨ ਉਸੇ ਵੇਲੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਮਿਲੇ। ਲੇਕਿਨ ਤੁਹਾਡੇ ਜ਼ਿੰਦਗੀ 'ਚ ਸੇਵਕਾਈ ਦੀ ਸ਼ੁਰੂਆਤ ਕਿੱਦਾਂ ਹੋਈ? ਤੁਸੀਂ ਪ੍ਰਭੂ ਨੂੰ ਤਾਂ ਜਾਣੇ ਆ, ਲੇਕਿਨ ਕਿੱਦਾਂ ਤੁਹਾਡੇ ਦਿਲ 'ਚ ਆਇਆ ਕਿ ਕਿਉਂ ਮੈਂ ਪ੍ਰਭੂ ਦੀ ਸੇਵਾ ਕਰਨੀ ਹੈ ਔਰ ਲੋਕਾਂ ਤੱਕ ਪ੍ਰਭੂ ਦਾ ਵਚਨ ਪਹੁੰਚਾਉਣਾ ਹੈ?
ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ, ਜਦ ਤੱਕ ਪਿਤਾ ਕਿਸੇ ਨੂੰ ਖਿੱਚੇ ਨਾ, ਕੋਈ ਪਿਤਾ ਦੇ ਕੋਲ ਨਹੀਂ ਆ ਸਕਦਾ।
ਬਿਲਕੁਲ,
ਜਿੱਦਾਂ ਵਚਨ ਅਗਰ ਪੜ੍ਹਦੇ ਹਾਂ ਪਰਮੇਸ਼ਵਰ ਦੇ ਵਚਨ 'ਚ, ਅਤੇ ਲੋਕਾਂ ਉਹਦੀ 4 ਉਹਦੀ 19 ਆਇਤ ਜਦੋਂ ਪੜ੍ਹਦੇ ਹਾਂ ਅਸੀਂ, 18 ਆਇਤ ਤੋਂ ਪੜ੍ਹਦੇ ਹਾਂ, ਲਿਖਿਆ ਪ੍ਰਭੂ ਕਾ ਆਤਮਾ ਮੁਝ ਪੇ ਹੈ, ਇਸ ਲਈ ਕਿ ਉਸਨੇ ਕੰਗਾਲੋਂ ਕੋ ਸੁਸਮਾਚਾਰ ਸੁਣਾਨੇ ਕੇ ਲੀ ਮੇਰਾ ਅਭਿਸ਼ੇਕ ਕੀਆ, ਔਰ ਮੁਝੇ ਇਸ ਲਈ ਭੇਜਾ ਹੈ ਕਿ ਬੰਦੀਓ ਕੋ ਛੁਟਕਾਰੇ ਕਾ ਔਰ ਅੰਧੋ ਕੋ ਦ੍ਰਿਸ਼ਟੀ ਪਾਨੇ ਕਾ ਸੁਸਮਾਚਾਰ ਪ੍ਰਚਾਰ ਕਰੂੰ, ਔਰ ਕੁਚਲੇ ਹੂਓ ਕੋ ਛੁਡਾਊਂ, ਔਰ ਪ੍ਰਭੂ ਕੇ ਪ੍ਰਸੰਨ ਰਹਿਣੇ ਕੇ ਵਰਸ਼ ਕਾ ਪ੍ਰਚਾਰ ਕਰੂੰ। ਜਦੋਂ ਮੈਨੂੰ ਇਹ ਗੱਲ ਦੀ ਸਮਝ ਆਈ ਕਿ ਪਰਮੇਸ਼ਵਰ ਨੇ ਕਿਹਾ ਕਿ ਮੈਂ ਯਹੋਵਾ ਪਿਤਾ ਦੇ ਪ੍ਰਸੰਨ ਰਹਿਣ ਦੇ ਵਰਸ਼ ਦਾ ਪ੍ਰਚਾਰ ਕਰਨਾ
ਜੀ,
ਮੈਨੂੰ ਸਮਝ ਆਈ ਕਿ ਲੋਕ ਕਹਿੰਦੇ ਸੀ ਇਹ ਗੋਸਪਲ ਹੈ, ਗੋਸਪਲ ਹੈ, ਗੁੱਡ ਨਿਊਜ਼ ਹੈ। ਗੁੱਡ ਨਿਊਜ਼ ਹੈ ਕਿ ਪ੍ਰਸੰਨ ਰਹਿਣ ਦਾ ਵਰਸ਼ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਜਦੋਂ ਕਿਸੇ ਰਿਆਸਤ ਨੂੰ, ਕਿਸੇ ਰਾਜੇ ਦੀ ਸਲਤਨਤ ਨੂੰ ਜਦੋਂ 50 ਸਾਲ ਹੋ ਜਾਂਦੇ ਸੀ, ਉਹ 50ਵੇਂ ਸਾਲ ਦੇ ਵਿੱਚ ਆਪਣੇ ਸਾਰੇ ਕਰਜ਼ਦਾਰਾਂ ਨੂੰ, ਆਪਣੇ ਕੈਦੀਆਂ ਨੂੰ ਜਿਨ੍ਹਾਂ ਨੇ ਬਲਾਤਕਾਰ ਕੀਤੇ, ਜਿਨ੍ਹਾਂ ਨੇ ਮਾਰਿਆ, ਜਿਨ੍ਹਾਂ ਨੇ ਅਲੱਗ ਅਲੱਗ ਜਿਹੜੇ ਹੁੰਦੇ ਸੀ ਬਲਾਤਕਾਰੀ ਅਪਰਾਧੀ, ਉਹਨਾਂ ਨੂੰ ਛੱਡ ਦਿੰਦੇ ਸੀ 50ਵੇਂ ਸਾਲ 50ਵੇਂ ਸਾਲ ਉਹਨਾਂ ਨੂੰ ਫ੍ਰੀ ਕਰਦੇ, ਉਹ ਪ੍ਰਸੰਨ ਖੁਸ਼ ਰਹਿਣ ਦਾ ਵਰਸ਼ ਹੁੰਦਾ ਸੀ ਉਹ
ਜੀ।
ਉਸੇ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਕਿ ਮੈਂ ਪ੍ਰਸੰਨ ਰਹਿਣ ਦੇ ਵਰਸ਼ ਦਾ ਪ੍ਰਚਾਰ ਕਰਨ ਆਇਆ, ਕਿ ਅੱਜ ਤੈਨੂੰ ਅਗਰ ਤੂੰ ਕੈਦੀ ਹੈ, ਅਗਰ ਅੱਜ ਤੂੰ ਪਾਪ ਕੀਤੇ ਆ, ਤੂੰ ਗੁਨਾਹ ਕੀਤੇ ਆ ਪੁਰਾਣੀ ਜ਼ਿੰਦਗੀ 'ਚ, ਤਾਂ ਤੈਨੂੰ ਜਕੜੇ ਰਹਿਣ ਦੀ ਲੋੜ ਨਹੀਂ, ਮੈਂ ਤੈਨੂੰ ਪ੍ਰਸੰਨ ਰਹਿਣ ਵਾਲੇ ਵਰਸ਼ ਦਾ ਪ੍ਰਚਾਰ ਕਰਨ ਦੀ ਦੁਨੀਆਂ ਦੇ ਵਿੱਚ ਆਇਆ। ਮੈਂ ਬਾਈਬਲ 'ਚ ਸਮਝਿਆ ਕਿ ਪਰਮੇਸ਼ਵਰ ਉਸ ਵਰਸ਼ ਦਾ ਪ੍ਰਚਾਰ ਕਰਨ ਦੇ ਲਈ ਆਏ ਜਿਸ ਵਰਸ਼ 'ਚ ਮੈਂ ਆਜ਼ਾਦ ਹਾਂ, ਮੈਨੂੰ ਆਪਣੇ ਗੁਨਾਹਾਂ ਦੀ ਸਜ਼ਾ ਲੈਣ ਦੀ ਲੋੜ ਨਹੀਂ ਹੈ। ਜੇ ਮੈਂ ਕੋਈ ਗਲਤ ਕੰਮ ਕੀਤਾ ਤਾਂ ਮੈਨੂੰ ਸਜ਼ਾ ਲੈਣ ਦੀ ਲੋੜ ਨਹੀਂ ਹੈ। ਅਗਰ ਮੈਂ ਪਰਮੇਸ਼ਵਰ ਕੋਲ ਅੱਜ ਮਾਫ਼ੀ ਮੰਗਦਾ ਕਿ ਪਰਮੇਸ਼ਵਰ ਮੈਨੂੰ ਮਾਫ਼ ਕਰ, ਮੈਂ ਵਿਸ਼ਵਾਸ ਕਰਦਾ ਤੇਰੇ ਸੁਸਮਾਚਾਰ ਦੇ ਉੱਤੇ
ਜੀ,
ਔਰ ਜਿੱਦਾਂ ਹੀ ਮੈਂ ਚਰਚ ਜਾਣਾ ਸ਼ੁਰੂ ਕੀਤਾ ਔਰ ਪਰਮੇਸ਼ਵਰ ਦੇ ਵਚਨਾਂ 'ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ, ਕੁਛ ਚੰਗਿਆਈਆਂ ਪਰਮੇਸ਼ਵਰ ਨੇ ਮੈਨੂੰ ਦੇ ਦਿੱਤੀਆਂ, ਨਸ਼ਿਆਂ ਤੋਂ ਆਜ਼ਾਦ ਹੋ ਗਿਆ, ਦੁਸ਼ਟ ਆਤਮਾਵਾਂ ਤੋਂ ਆਜ਼ਾਦ ਹੋ ਗਿਆ, ਬਿਮਾਰੀਆਂ ਤੋਂ ਆਜ਼ਾਦ ਹੋ ਗਿਆ। ਲੇਕਿਨ ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਕਿ ਕੋਈ ਪਿਤਾ ਦੇ ਕੋਲ ਨਹੀਂ ਜਾ ਸਕਦਾ ਜਦ ਤੱਕ ਪਿਤਾ ਨਾ ਉਹਨੂੰ ਖਿੱਚੇ, ਫਿਰ ਕੁਛ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ 'ਚ ਕੰਪਲੀਟ ਨਹੀਂ ਕੀਤੀਆਂ, ਮੈਨੂੰ ਚੈੱਕ ਕਰਨ ਦੇ ਲਈ, ਮੈਨੂੰ ਦੇਖਣ ਦੇ ਲਈ ਕਿ ਕੀ ਮੈਂ ਪਰਮੇਸ਼ਵਰ ਯਿਸੂ ਮਸੀਹ ਨੂੰ ਪਿਆਰ ਕਰਦਾ, ਜਾਂ ਮੈਂ ਹੱਲੇ ਵੀ ਇਕੱਲੀ ਆਪਣੀ ਆਸ਼ੀਸ਼ ਦੇ ਲਈ ਪਰਮੇਸ਼ਵਰ ਦੇ ਕੋਲ ਆਇਆ। ਬਾਈਬਲ 'ਚ ਲਿਖਿਆ ਪਰਮੇਸ਼ਵਰ ਦਿਲਾਂ ਅਤੇ ਗੁਰਦਿਆਂ ਨੂੰ ਜਾਂਚਣ ਵਾਲੇ ਪਰਮੇਸ਼ਵਰ।
ਬਿਲਕੁਲ
ਲਿਖਿਆ ਉਹ ਇਜ਼ਰਾਈਲੀਆਂ ਨੂੰ ਪਰਖਦੇ ਰਹੇ, ਅਲੱਗ ਅਲੱਗ ਆਗਿਆਵਾਂ ਨੂੰ ਦੇ ਕੇ ਕਿ ਇਜ਼ਰਾਈਲੀ ਜਿਹੜੇ ਆ ਮੇਰੇ ਹੁਕਮਾਂ 'ਤੇ ਚੱਲਦੇ ਆ ਜਾਂ ਨਹੀਂ ਚੱਲਦੇ। ਔਰ ਜਦੋਂ ਮੈਂ ਪਰਮੇਸ਼ਵਰ ਦੇ ਕੋਲ ਆਇਆ, ਕੁਛ ਇੱਦਾਂ ਦੀਆਂ ਪ੍ਰੋਬਲਮਸ ਮੇਰੀ ਲਾਈਫ 'ਚ ਰਹਿ ਗਈਆਂ ਜਿਨ੍ਹਾਂ ਦਾ ਕੋਈ ਹੱਲ ਨਹੀਂ ਸੀ, ਪ੍ਰਾਰਥਨਾ ਕਰਨ ਦੇ ਬਾਵਜੂਦ ਵੀ, ਬਾਈਬਲ ਪੜ੍ਹਨ ਦੇ ਬਾਵਜੂਦ ਵੀ, ਕਿਉਂਕਿ ਬਾਈਬਲ 'ਚ ਲਿਖਿਆ ਉਹ ਤੁਹਾਡੀਆਂ ਮੁਸੀਬਤਾਂ ਨੂੰ ਇਸਤੇਮਾਲ ਕਰਦੇ। ਅਗਰ ਹੰਨਾ ਬਾਂਝ ਨਾ ਹੁੰਦੀ, ਉਹ ਕਦੀ ਵੀ ਪਰਮੇਸ਼ਵਰ ਦੇ ਭਵਨ 'ਚ ਜਾ ਕੇ ਨਾ ਕਹਿੰਦੀ ਕਿ ਪ੍ਰਭੂ ਜੇ ਤੂੰ ਮੈਨੂੰ ਬੇਟਾ ਦੇ ਤਾਂ ਮੈਂ ਤੈਨੂੰ ਦੇ ਦਾਂਗੀ। ਬਾਈਬਲ ਦੇ ਮੁਤਾਬਕ ਜਿਹੜਾ ਉਹਦਾ ਬੇਟਾ ਸੀਗਾ, ਪਰਮੇਸ਼ਵਰ ਨੇ ਠਹਿਰਾਇਆ ਸੀ ਕਿ ਮੈਂ ਇਹਨੂੰ ਸ਼ੈਮੂਅਲ ਦੇਵਾਂਗਾ।
ਜੀ ਬਿਲਕੁਲ।
ਪਰ ਕੋਈ ਵੀ ਔਰਤ ਇੰਨੀ ਜਲਦੀ ਆਪਣੇ ਬੇਟੇ ਨੂੰ, ਆਪਣੇ ਬੱਚੇ ਨੂੰ ਪ੍ਰਭੂ ਦੇ ਭਵਨ 'ਚ ਸਦਾ ਲਈ ਨਹੀਂ ਹੋਏਗੀ। ਉਹਦੇ ਦੁੱਖ ਨੇ ਉਹਨੂੰ ਤਿਆਰ ਕੀਤਾ।
ਬਿਲਕੁਲ।
ਜਿਹੜਾ ਉਹਦਾ ਦੁੱਖ ਸੀਗਾ, ਉਹਨੇ ਉਹਨੂੰ ਤਿਆਰ ਕੀਤਾ ਕਿ ਉਹ ਪਰਮੇਸ਼ਵਰ ਦੀ ਯੋਜਨਾ ਨੂੰ ਸਮਝੇ। ਪਰਮੇਸ਼ਵਰ 'ਚ ਆਏ ਦੁੱਖ ਅਤੇ ਦੁਨੀਆਂ ਦੇ ਦੁੱਖਾਂ 'ਚ ਬਹੁਤ ਫਰਕ ਆ। ਮਸੀਹ 'ਚ ਆਉਣ ਤੋਂ ਪਹਿਲਾਂ ਦੇ ਦੁੱਖ ਮੈਨੂੰ ਨਿਰਾਸ਼ ਕਰਦੇ ਸੀ, ਮੈਨੂੰ ਤੋੜਦੇ ਸੀ, ਆਤਮ ਹੱਤਿਆ ਕਰਨ 'ਚ ਮਜਬੂਰ ਕਰਦੇ ਸੀ, ਲੇਕਿਨ ਮਸੀਹ 'ਚ ਆਉਣ ਤੋਂ ਬਾਅਦ ਆਏ ਦੁੱਖ ਉਹਨਾਂ ਨੇ ਮੈਨੂੰ ਤਿਆਰ ਕੀਤਾ ਕਿ ਮੈਂ ਰੱਬ ਦੇ ਹੋਰ ਨੇੜੇ ਜਾਵਾਂ ਅਤੇ ਹੋਰ ਤਾਕਤਵਰ ਬਣਾ ਆਪਣੀ ਜ਼ਿੰਦਗੀ ਦੇ ਵਿੱਚ। ਜਿਸ ਤਰ੍ਹਾਂ ਹੰਨਾ ਨੂੰ ਸਮਝ ਆਈ ਕਿ ਪਰਮੇਸ਼ਵਰ ਮੇਰੇ ਤੋਂ ਇਹ ਚਾਹੁੰਦੇ ਹੈ ਕਿ ਮੈਂ ਆਪਣਾ ਜਿਹੜਾ ਬੱਚਾ ਹੈ ਉਹ ਪਰਮੇਸ਼ਵਰ ਨੂੰ ਦੇਵਾਂ, ਅਤੇ ਪਰਮੇਸ਼ਵਰ ਨੇ ਉਹਨੂੰ ਦੁੱਖ ਦਿੱਤਾ ਔਰ ਦੁੱਖ ਦੇ ਕੇ ਉਹਨੂੰ ਤਿਆਰ ਕੀਤਾ। ਜਿਸ ਤਰ੍ਹਾਂ ਬਾਈਬਲ 'ਚ ਲਿਖਿਆ, ਮੂਸਾ ਜਦੋਂ ਗੱਦੀ 'ਤੇ ਸੀਗਾ ਔਰ ਪਰਮੇਸ਼ਵਰ ਨੇ ਕਿਹਾ ਕਿ ਮੈਂ ਇਜ਼ਰਾਈਲੀਆਂ ਨੂੰ ਛੁਡਾਵਾਂਗਾ ਜਿਹੜੇ ਮਿਸਰ ਦੇ ਵਿੱਚ ਫਸੇ ਹੋਏ ਨੇ, ਗੁਲਾਮੀ 'ਚ ਫਸੇ ਨੇ। ਬਾਈਬਲ 'ਚ ਲਿਖਿਆ ਮੂਸਾ ਨੂੰ 40 ਸਾਲ ਪਰਮੇਸ਼ਵਰ ਨੇ ਮੈਦਾਨ ਦੇਸ਼ ਦੇ ਵਿੱਚ ਰੱਖਿਆ। 40 ਸਾਲ ਕਾਹਦੇ ਲਈ ਰੱਖਿਆ ਪਰਮੇਸ਼ਵਰ ਨੇ? ਪਰਮੇਸ਼ਵਰ ਇਸ ਦੁੱਖਾਂ ਦੇ ਟਾਈਮ 'ਚ ਹਮੇਸ਼ਾ ਤਿਆਰ ਕਰਦਾ ਜੇ ਉਹ ਆਪਣੀ ਮਹਿਮਾ ਤੁਹਾਡੇ ਤੋਂ ਲੈਣਾ ਚਾਹੁੰਦਾ। ਜਦੋਂ ਹੰਨਾ ਇਹ ਸਮਝ ਗਈ ਕਿ ਹਾਂ ਇਹ ਪਰਮੇਸ਼ਵਰ ਵੱਲੋਂ ਦੁੱਖ ਹੈ, ਅਗਰ ਤੁਸੀਂ ਬਾਈਬਲ ਨੂੰ ਧਿਆਨ ਦੇ ਨਾਲ ਪੜ੍ਹੋ ਤਾਂ ਲਿਖਿਆ ਹੰਨਾ ਦੀ ਕੁੱਖ ਨੂੰ ਯਹੋਵਾ ਨੇ ਬੰਦ ਕਰ ਦਿੱਤਾ ਸੀਗਾ। ਸ਼ੈਤਾਨ ਨੇ ਬੰਦ ਨਹੀਂ ਕੀਤਾ, ਲਿਖਿਆ ਯਹੋਵਾ ਨੇ ਉਹਦੀ ਕੁੱਖ ਨੂੰ ਬੰਦ ਕੀਤਾ ਕਿ ਜਦੋਂ ਪਰਮੇਸ਼ਵਰ ਨੇ ਉਹਦੀ ਕੁੱਖ ਨੂੰ ਬੰਦ ਕੀਤਾ ਕਿ ਉਹ ਪਰਮੇਸ਼ਵਰ ਨੂੰ ਲੱਭੇ, ਖੋਜੇ, ਪ੍ਰਾਰਥਨਾ ਕਰੇ ਔਰ ਪਰਮੇਸ਼ਵਰ ਨੂੰ ਪੁੱਛੇ ਕਿ ਪ੍ਰਭੂ ਕਿਉਂ ਤੂੰ ਇਸ ਤਰ੍ਹਾਂ ਕੀਤਾ? ਕਿਉਂਕਿ ਬਾਈਬਲ 'ਚ ਲਿਖਿਆ ਧਰਤੀ ਦੇ ਉੱਪਰ ਇਸ ਆਸਮਾਨ ਦੇ ਨੀਚੇ ਅਗਰ ਤੁਸੀਂ ਮਸੀਹੀ ਹੋ, ਤੁਹਾਡੀ ਜ਼ਿੰਦਗੀ 'ਚ ਕੁਛ ਵੀ ਹੋਵੇ ਉਹ ਬਿਨਾਂ ਪਰਮੇਸ਼ਵਰ ਦੀ ਮਰਜ਼ੀ ਤੋਂ ਨਹੀਂ ਹੁੰਦਾ।
ਸੋ ਤੁਹਾਡੇ ਦੁੱਖਾਂ ਵਿੱਚ, ਤੁਹਾਡੀ ਤਕਲੀਫ ਵਿੱਚ ਪਰਮੇਸ਼ਵਰ ਨੇ ਤੁਹਾਡੀ ਜ਼ਿੰਦਗੀ ਨੂੰ ਬਚਾਇਆ ਔਰ ਲੇਕਿਨ ਉਸ ਤੋਂ ਬਾਅਦ ਜਿੱਦਾਂ ਪਰਮੇਸ਼ਵਰ ਦੇ ਪਿਆਰ ਨੂੰ ਤੁਸੀਂ ਜਾਣਿਆ, ਮੁਹੱਬਤ ਨੂੰ ਜਾਣਿਆ ਕਿ ਪ੍ਰਭੂ ਯਿਸੂ ਮਸੀਹ ਜ਼ਿੰਦਗੀ ਦੇਣ ਵਾਲੇ ਪਰਮੇਸ਼ਵਰ ਨੇ ਔਰ ਕਿੱਦਾਂ ਪ੍ਰਭੂ ਯਿਸੂ ਮਸੀਹ ਨੇ ਆਜ਼ਾਦੀ ਦੇ ਇੱਕ ਦਿਨ ਦਾ, ਈਅਰ ਆਫ ਜੁਬਲੀ, ਇੱਕ ਛੁਟਕਾਰੇ ਦੇ ਦਿਨ ਦਾ ਪ੍ਰਭੂ ਯਿਸੂ ਮਸੀਹ ਨੇ ਪ੍ਰਚਾਰ ਕਰਨ ਵਾਲੇ ਬੋਲਿਆ, ਜੋ ਖੁਸ਼ਖਬਰੀ ਹੈ। ਕਿਉਂਕਿ ਅੱਜ ਅਸੀਂ ਦੁਨੀਆਂ 'ਚ ਦੇਖਦੇ ਹਾਂ ਇਨਸਾਨ ਆਪਣੇ ਗੁਨਾਹਾਂ ਵਿੱਚ ਬਹੁਤ ਦੱਬਿਆ ਹੋਇਆ ਹੈ ਔਰ ਇਨਸਾਨ ਆਪਣੇ ਗੁਨਾਹ ਤੋਂ ਮਾਫੀ ਪਾਉਣ ਲਈ ਕੀ ਕੁਛ ਨਹੀਂ ਕਰਦਾ, ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਕਈ ਦਿਨ ਭੁੱਖੇ ਰਹਿੰਦਾ ਹੈ, ਕਈ ਤਰ੍ਹਾਂ ਮੈਂ ਕਈ ਜਗ੍ਹਾ ਮੈਂ ਇੱਕ ਦਿਨ ਸਾਊਥ ਇੰਡੀਆ ਗਿਆ ਔਰ ਉੱਥੇ ਮੈਂ ਦੇਖਿਆ ਲੋਕ ਤਾਂ ਆਪਣੇ ਸਰੀਰ ਨੂੰ ਵੀ ਚੀਰ ਲੈਂਦੇ ਹੈ ਔਰ ਲੋਕਾਂ ਨੂੰ ਆਪਣੇ ਸਰੀਰ ਨੂੰ ਚੀਰਦੇ ਹੋਏ ਮੇਰਾ ਦਿਲ ਬਹੁਤ ਪਿਘਲ ਗਿਆ ਕਿ ਮੈਂ ਕਿਹਾ ਇਹਨਾਂ ਦੇ ਅੰਦਰ ਕਿੰਨੀ ਵੱਡੀ ਚਾਹ ਹੈ ਪਾਪ ਤੋਂ ਮਾਫੀ ਪਾਉਣ ਲਈ। ਲੇਕਿਨ ਧੰਨਵਾਦ ਹੋਵੇ ਉਸ ਪਰਮੇਸ਼ਰ ਦਾ ਜੋ ਖੁਦ ਸਾਡੇ ਲਈ ਚੀਰੇ ਗਏ, ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਆਪਣੇ ਉੱਪਰ ਉਠਾਇਆ ਤਾਂ ਕਿ ਅਸੀਂ ਆਜ਼ਾਦੀ ਪਾ ਸਕੀਏ। ਸੋ ਇਸ ਤਰੀਕੇ ਜਿੱਦਾਂ ਤੁਹਾਡੀ ਜ਼ਿੰਦਗੀ ਬਦਲੀ ਔਰ ਪ੍ਰਭੂ ਨੇ ਤੁਹਾਡੇ ਨਾਲ ਗੱਲ,
ਬਾਈਬਲ 'ਚ ਲਿਖਿਆ ਤੁਹਾਡੇ ਚੰਗੇ ਕੰਮ ਤੁਹਾਨੂੰ ਬਚਾ ਨਹੀਂ ਸਕਦੇ,
ਬਿਲਕੁਲ
ਤੁਹਾਡੇ ਧਰਮ ਦੇ ਕੰਮ ਮੈਲੇ ਚਿਥੜਿਆਂ ਦੇ ਸਮਾਨ,
ਬਿਲਕੁਲ।
ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਿਧਵਾ ਨੂੰ ਹੈਲਪ ਨਾ ਦਈਏ ਜਾਂ ਅਸੀਂ ਅਨਾਥਾਂ ਦੀ ਨਾ ਸੁਣੀਏ ਜਾਂ ਅਸੀਂ ਲੋਕਾਂ ਨੂੰ ਮਾਰ ਕੁੱਟ ਕਰਦੇ ਰਹੀਏ। ਇਹਦਾ ਮਤਲਬ ਇਹ ਹੈ ਕਿ ਤੁਸੀਂ ਪੁੱਠੇ ਲਟਕ ਕੇ ਜਾਂ ਪਹਾੜਾਂ ਦੇ ਉੱਤੇ ਜਾ ਕੇ ਭਗਤੀ ਕਰਕੇ ਆਪ, ਜੇ ਤੁਸੀਂ ਆਪਣੀ ਭਗਤੀ ਦੇ ਨਾਲ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਰੱਬ ਦੇ ਅੱਗੇ ਜਾ ਕੇ ਘਮੰਡ ਕਰੋਗੇ ਔਰ ਇਹ ਰੱਬ ਬਿਲਕੁਲ ਨਹੀਂ ਚਾਹੁੰਦਾ।
ਜੀ ਬਿਲਕੁਲ।
ਪਰਮੇਸ਼ਵਰ ਇਹ ਨਹੀਂ ਚਾਹੁੰਦਾ ਕਿ ਤੁਸੀਂ ਇਹ ਕਹੋ ਕਿ ਮੇਰੀ ਭਗਤੀ ਦੇ ਕਰਕੇ ਮੈਂ ਬਚਾ,
ਮੈਂ ਆਪਣੀ ਕਾਬਲੀਅਤ ਨਾਲ ਪਹੁੰਚ ਗਿਆ ਬਿਲਕੁਲ।
ਔਰ ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਤੇਰੇ ਚੰਗੇ ਕੰਮ, ਇਹਦਾ ਮਤਲਬ ਇਹ ਨਹੀਂ ਕਿਹਾ ਪਰਮੇਸ਼ਵਰ ਨੇ ਕਿ ਚੰਗੇ ਕੰਮ ਨਾ ਕਰੋ,
ਬਿਲਕੁਲ।
ਲਿਖਿਆ ਪਹਿਲਾ ਭਰੋਸਾ ਪਰਮੇਸ਼ਵਰ ਦੇ ਉੱਤੇ ਕਰੋ।
ਜੀ ਬਿਲਕੁਲ।
ਸਾਡੇ ਬਲੱਡ ਦੇ ਵਿੱਚ ਤਾਕਤ ਹੈ, ਜਿਹੜੀ ਸਾਡੀ ਲਾਈਫ ਆ ਸਾਡੇ ਬਲੱਡ ਦੇ ਵਿੱਚ।
ਜੀ।
ਇਸ ਲਈ ਲਿਖਿਆ ਯਿਸੂ ਮਸੀਹ ਨੇ ਆਪਣਾ ਸਾਰਾ ਲਹੂ ਬਹਾਇਆ ਔਰ ਉਹ ਮਾਰਿਆ ਗਿਆ, ਗਾੜਿਆ ਗਿਆ ਔਰ ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠਿਆ। ਉਹਨੇ ਆਪਣੇ ਬਲੱਡ ਨੂੰ ਇਸ ਲਈ ਬਹਾਇਆ ਕਿ ਸਾਡੇ ਗੁਨਾਹ ਜਿਹੜੇ ਅਸੀਂ ਕੀਤੇ ਸੀ ਉਹਦਾ ਸਾਨੂੰ ਅਸਰ ਨਾ ਆਏ, ਅਸੀਂ ਨਾ ਮਾਰੇ ਜਾਈਏ, ਇਸ ਲਈ ਪਰਮੇਸ਼ਵਰ ਮਾਰੇ ਗਏ। ਇਹੀ ਗੁੱਡ ਨਿਊਜ਼ ਹੈ। ਗੋਸਪਲ ਦਾ ਮਤਲਬ ਕੀ ਹੈ? ਗੁੱਡ ਨਿਊਜ਼ ਦਾ ਮਤਲਬ ਕੀ ਹੈ ਕਿ ਜੇ ਤੂੰ ਮਰ ਰਿਹਾ ਤੈਨੂੂੰ ਮਰਨ ਦੀ ਲੋੜ ਨਹੀਂ। ਔਰ ਇਹ ਕਹਾਣੀ ਨਹੀਂ ਹੈ, ਮੈਂ ਤੁਹਾਨੂੰ ਦੱਸ ਰਿਹਾ, ਇਹ ਕਹਾਣੀ ਤੁਹਾਨੂੰ ਬਦਲਣ ਵਾਲੀ ਹੈ ਯਿਸੂ ਮਸੀਹ ਦੇ ਨਾਲ।
ਜੀ ਬਿਲਕੁਲ।
ਇਹ ਕਹਾਣੀ ਨਹੀਂ ਹੈ, ਇਹਨੇ ਮੇਰੀ ਲਾਈਫ ਨੂੰ ਚੇਂਜ ਕੀਤਾ। ਮੇਰੀ ਲਾਈਫ ਚੇਂਜ ਹੋਣਾ ਆਸਾਨ ਨਹੀਂ ਸੀ, ਕਿਉਂਕਿ ਮੇਰੇ ਫਰੈਂਡ ਸਰਕਲ, ਮੇਰੇ ਲੋਕ, ਤੁਹਾਨੂੰ ਪਤਾ ਪੁਲਿਸ ਦੇ ਵਿੱਚ ਰਹਿਣਾ, ਜਿੱਦਾਂ ਰਹਿਣਾ, ਇਹਨਾਂ ਵਕੀਲਾਂ ਦੇ ਵਿੱਚ ਰਹਿਣਾ ਆਸਾਨ ਨਹੀਂ ਹੈ ਪਰਮੇਸ਼ਵਰ ਨੂੰ ਅਕਸੈਪਟ ਕਰਨਾ ਔਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹਨਾਂ ਚੀਜ਼ਾਂ 'ਤੇ ਧਿਆਨ ਲਗਾਉਣਾ। ਲੇਕਿਨ ਇਹ ਸੱਚਾਈ ਹੈ, ਜੋ ਤੁਹਾਡੀ ਲਾਈਫ 'ਚ ਬੀਤਦੀ ਹੈ ਤੁਹਾਨੂੰ ਪਤਾ ਹੁੰਦਾ ਕਿ ਹਾਂ ਮੈਂ ਉਸ ਜਗ੍ਹਾ ਤੋਂ ਹੋ ਕੇ ਵਾਪਸ ਆਇਆ ਜਿੱਥੇ ਮੈਨੂੰ ਪਰਮੇਸ਼ਵਰ ਦੇ ਹੱਥ ਤੋਂ ਇਲਾਵਾ ਕੋਈ ਬੰਦਾ ਵਾਪਸ ਨਹੀਂ ਸੀ ਲੈ ਕੇ ਆ ਸਕਦਾ। और परमेश्वर यूज़ कर दिया तुहानू।
देखो तुहानू सिर्फ परमेश्वर ने बदलिया ही नहीं, परमेश्वर ने तुहानू इस्तेमाल किया। मैं तुहाडे नाल पिछले कुछ दिन पहला ही मिलिया, लेकिन तुहाडे बहुत सारे मैं यूट्यूब ते वीडियो देखे कि किस तरह बहुत सारे लोग खासकर जलंधर खांबरा विच तुहाडी उत्थे बहुत वड्डी सेवकाई है जो परमेश्वर ने तुहानू दित्ती है, और मैं देखा कि कई हज़ारों हज़ार लोग उत्थे आके उन्हां दी जिंदगी च परिवर्तन आया, बीमार चंगे हुए, लोगों नूं छुटकारा मिलिया। और जिहड़ा सब तो वड्डा चमत्कार है वह है पापा तो माफ़ी, जदों इंसान एक नवी जिंदगी पा लैंदा है। और मैं देखा कि बहुत सारे लोगों की जिंदगी भी परिवर्तित हुई। सो परमेश्वर ने सिर्फ तुहाडी जिंदगी नूं ही नहीं बदलिया, परमेश्वर समर्थी है जिन्होंने तुहानूं भी इस्तेमाल किया दूसरों की जिंदगी काम करने बारे। थोड़ा जिहा तुसीं अपनी सेवकाई बारे जरूर दसो कि किस तरह तुसीं खांबरा विच सेवकाई की शुरुआत।
जिस तरह मैं तुहानूं पहलां दस्सिया कि परमेश्वर दुखां नूं इस्तेमाल करदा
जी,
जदों मैं परमेश्वर च आया उन्हें अलग अलग तरीके दे नाल कुछ काम मेरे कीते, कुछ काम मेरे रखे। कि अगर मैं ये वाले काम नहीं करता, अगर मैं ये वाली बरकत नहीं दिता कि ये मेरे को बरकत लैन दे आया, कि यह सचमुच मेरे ना प्यार करता है कि नहीं करता। और जदों मैं अपने दुखों बाइबल नूं ध्यान नाल पढ़िया और देखा कि परमेश्वर इंसान के दुखों इस्तेमाल करता अपने कोल बुला दे, और जे वो इंसान समझ जाए कि परमेश्वर ने मैनू जेडे मेरे दुख आ वह मेरे फायदे मेरी प्लैनिंग दे लिए रखे हैं। अगर असी बाइबल च फिर पढ़ते हैं जो दाऊद आप पढ़ते हैं कि भेड़ा बकरियां दा चरवाहा सीगा, उहदे सारे जिहड़े भरा सीगे उह राजा दी सेना दे विच सीगे, कोई वड्डे वड्डे अहुदे ते सीगे। लेकिन बाइबल च लिखिया जदों शैमूएल ने अभिषेक किया उहदे वड्डे भरा नूं सामने लियांदा ते परमेश्वर ने कहा मैं इस नूं नहीं चुणिया, ते अगली लाइन च लिखिया कि मैं इस नूं अयोग्य ठहराना हाँ।
जी बिल्कुल,
परमेश्वर किसी नूं परखे बिना किदां अयोग्य ठहरा सकदे हैं? अगर असीं अज्जे मोबाइल यूज़ करदे हाँ, जे असीं इहनूं परखिया ही नहीं है, असीं इहनूं किदां कह सकदे हां कि सही नहीं है? इहदा मतलब परमेश्वर उहनूं परख चुके सन, परमेश्वर उहदे भरावां नूं परख चुके सन, ते परमेश्वर दाऊद नूं भी परख चुके सी कि परमेश्वर जाणदे सी कि दाऊद दुखां दे विच वी अपनी छोटी पोस्ट दे उत्ते भेड्डां बकरियां नूं चराण दे नाल वी मेरे वचनां तों कदी अलग नहीं होया। क्योंकि बाइबल च लिखिया जदों भेड्डां बकरियां नूं चराउंदे सी चरवाहे, तो उहनां कोल गोफन हुंदा सी
जी,
ਉਹ ਗੋਫਨ ਦੇ ਨਾਲ ਜਿਹੜੀਆਂ ਭੇਡਾਂ ਬੱਕਰੀਆਂ ਦੇ ਉੱਤੇ ਅਟੈਕ ਹੁੰਦੇ ਸੀ ਭੇੜੀਆਂ ਦੇ, ਸ਼ੇਰਾਂ ਦੇ, ਭਾਲੂਆਂ ਦੇ, ਉਹ ਗੋਫਨ ਦੇ ਪੱਥਰ ਦੇ ਨਾਲ ਉਹਨਾਂ ਨੂੰ ਦੂਰ ਕਰਦੇ ਸੀ ਜਿਹੜੇ ਚਰਵਾਹੇ ਹੁੰਦੇ ਸੀ। ਔਰ ਬਾਈਬਲ ਦੇ ਮੁਤਾਬਕ ਉਹ ਗੋਫਨ ਉਹਦੇ ਕੋਲ ਰਹਿੰਦਾ ਸੀ ਜਿਹੜਾ ਪਰਮੇਸ਼ਵਰ ਨੇ ਰੱਖਿਆ ਸੀਗਾ ਕਿ ਤੂੰ ਇਹਨਾਂ ਭੇਡਾਂ ਬੱਕਰੀਆਂ ਦੀ ਰਾਖੀ ਕਰ। ਲੇਕਿਨ ਅਸਲ ਮਕਸਦ ਪਰਮੇਸ਼ਵਰ ਦਾ ਉਹ ਨਹੀਂ ਸੀ, ਅਸਲ ਮਕਸਦ ਸੀ ਪਰਮੇਸ਼ਵਰ ਦਾ, ਉਹਦੀ ਬਾਈਬਲ ਧਿਆਨ ਨਾਲ ਪੜ੍ਹੋ ਤੇ ਜਿਹੜੇ ਭੇਡਾਂ ਬੱਕਰੀਆਂ ਦੇ ਚਰਵਾਹੇ ਹੁੰਦੇ ਉਹਨਾਂ ਨੂੰ ਰਾਤ ਜਾਗਣਾ ਪੈਂਦਾ ਸੀ, ਉਹਨਾਂ ਨੂੰ ਦਿਨ ਜਾਗਣਾ ਪੈਂਦਾ ਸੀ, ਉਹਨਾਂ ਨੂੰ ਨੀਂਦ ਨਹੀਂ ਸੀ ਪੂਰੀ ਹੁੰਦੀ ਉਹਨਾਂ ਦੀ। ਇੱਕ ਔਖਾ ਅਤੇ ਬਦਬੂਦਾਰ ਕੰਮ ਸੀਗਾ, ਕਠਿਨ ਹਾਰਡ ਵਰਕ ਸੀਗਾ। ਅਤੇ ਦਾਊਦ ਕਹਿ ਸਕਦਾ ਕਿ ਪਰਮੇਸ਼ਵਰ ਮੇਰੇ ਭਰਾ ਜਿਹੜੇ ਆ ਉਹ ਤੈਨੂੰ ਇੰਨਾ ਨਹੀਂ ਮੰਨਦੇ, ਤੇਰੇ ਹੁਕਮ ਦੇ ਪੂਰਾ ਨਹੀਂ ਚੱਲਦੇ, ਪਰ ਉਹ ਰਾਜਾ ਦੀ ਸੈਨਾ ਦੇ ਵਿੱਚ ਆ, ਉੱਚੀ ਪੋਸਟ 'ਤੇ ਆ, ਪਰ ਮੈਂ ਤੇਰੇ ਹੁਕਮਾਂ ਨੂੰ ਮੰਨਦਾ ਪਰ ਮੈਂ ਨੀਵੀਂ ਪੋਸਟ 'ਤੇ ਹਾਂ। ਲੇਕਿਨ ਉਹ ਇਹ ਨਹੀਂ ਸੀ ਜਾਣਦਾ ਕਿ ਜਿਹੜੇ ਗੋਫਨ ਨੂੰ ਜਿਹੜੇ ਗੋਫਨ ਨਾਲ ਗੋਲੀਅਤ ਮਰਨਾ, ਇਹ ਪਲੈਨ ਆ ਪਰਮੇਸ਼ਵਰ ਦਾ, ਇਹ ਯੋਜਨਾ ਆ ਪਰਮੇਸ਼ਵਰ ਦੀ। ਪਰਮੇਸ਼ਵਰ ਤੈਨੂੰ ਛੋਟੀ ਜਗ੍ਹਾ 'ਤੇ ਰੱਖ ਕੇ ਗੋਫਨ ਦੀ ਨਾਲ ਤਿਆਰੀ ਕਰਨੀ ਤੇਰੀ, ਉਹ ਜਦੋਂ ਗੋਲੀਅਤ ਉਹਦੇ ਸਾਹਮਣੇ ਆਇਆ ਉਹੀ ਗੋਫਨ ਯੂਜ਼ ਆਇਆ ਗੋਲੀਅਤ ਨੂੰ ਮਾਰਨ ਦੇ ਲਈ। ਇਹੀ ਪਰਮੇਸ਼ਵਰ ਹੈ, ਉਹ ਤੁਹਾਨੂੰ ਦੱਸਦਾ ਨਹੀਂ ਹੈ ਤੁਹਾਡੇ ਸੰਘਰਸ਼ ਦੇ ਟਾਈਮ ਦੇ ਉੱਤੇ ਕਿ ਇਹ ਕਾਹਦੇ ਲਈ ਹੈ। ਕਿਉਂਕਿ ਮੈਂ ਦੇਖਿਆ ਲੋਕਾਂ ਜਦੋਂ ਮੈਂ ਸੇਵਾ 'ਚ ਪਹਿਲੇ ਦਿਨ ਆਇਆ ਮੈਨੂੰ ਟਾਈਮ ਨਹੀਂ ਲੱਗਾ, ਜਿਸ ਦਿਨ ਮੈਂ ਚਰਚ ਗਿਆ ਉਸ ਤੋਂ ਤਿੰਨ ਇੱਕ ਮਹੀਨੇ ਤੋਂ ਬਾਅਦ ਮੈਂ ਇੱਕ ਐਕਟਿਵ ਮੈਂਬਰ ਸੀਗਾ ਚਰਚ ਦਾ। ਮੈਂਬਰ ਮੀਨ ਰਿਲੀਜੀਅਸ ਸੰਸਥਾ ਦਾ ਮੈਂਬਰ ਨਹੀਂ, ਇਨਸਾਈਡਲੀ ਮੇਰਾ ਧਿਆਨ ਪਰਮੇਸ਼ਵਰ ਵੱਲ ਲੱਗ ਚੁੱਕਾ ਸੀ।
ਦੇਖੋ ਮੈਂ ਤੁਹਾਨੂੰ ਥੋੜ੍ਹਾ ਰੋਕਾਂਗਾ, ਤੁਸੀਂ ਬਹੁਤ ਖੂਬਸੂਰਤ ਗੱਲ ਕਹੀ ਕਿ ਤੁਹਾਨੂੰ ਤੁਸੀਂ ਪ੍ਰਭੂ 'ਚ ਆਏ ਔਰ ਤੁਸੀਂ ਇੱਕ ਐਕਟਿਵ ਮੈਂਬਰ ਸੀ। ਕਹਿਣ ਦਾ ਮਤਲਬ ਹੈ ਤੁਸੀਂ ਸਿਰ ਮੁਕਤੀ ਨਹੀਂ ਪਾਈ, ਤੁਸੀਂ ਪਰਮੇਸ਼ਵਰ ਦੇ ਕੰਮਾਂ 'ਚ ਵੀ ਲੱਗ ਗਏ। ਜੋ ਵੀ ਤੁਹਾਡੇ ਸਾਹਮਣੇ ਪਰਮੇਸ਼ਵਰ ਨੇ ਕਰਨ ਨੂੰ ਰੱਖਿਆ ਤੁਸੀਂ ਉਹਨੂੰ ਵਫਾਦਾਰੀ ਨਾਲ ਕੀਤਾ। ਅੱਜ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਕਲੀਸੀਆ 'ਚ ਜਾਂਦੇ ਨੇ, ਗਿਰਜੇ ਜਾਂਦੇ ਨੇ, ਲੇਕਿਨ ਉਹਨਾਂ ਦਾ ਗਿਰਜੇ ਜਾਣਾ ਇੱਦਾਂ ਹੀ ਹੈ ਕਿ ਉਹ ਗਏ, ਤਾਲੀ ਵਜਾਈ ਔਰ ਪ੍ਰਭੂ ਦੀ ਇਬਾਦਤ ਕੀਤੀ ਔਰ ਵਾਪਸ ਆਏ ਔਰ ਬਾਅਦ 'ਚ ਆਪਣੇ ਕੰਮਾਂ 'ਚ ਲੱਗਦੇ ਜਾਂਦੇ ਨੇ। ਬਹੁਤ ਸਾਰੇ ਲੋਕ ਅਸੀਂ ਦੇਖਦੇ ਹਾਂ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੇ ਲਈ ਕੁਛ ਕਰਨ ਦੀ ਚਾਹ ਨਹੀਂ ਹੈ, ਔਰ ਬਹੁਤ ਅੱਛੀ ਗੱਲ ਹੈ ਕਿ ਅਸੀਂ ਸਭ ਜਿਹੜੀ ਕਲੀਸੀਆ 'ਚ ਜਿੱਥੇ ਵੀ ਪਰਮੇਸ਼ਵਰ ਨੇ ਸਾਨੂੰ ਰੱਖਿਆ ਹੈ ਅਸੀਂ ਉੱਥੇ ਪਰਮੇਸ਼ਵਰ ਦੇ ਕੰਮਾਂ 'ਚ ਹਿੱਸਾ ਲਈਏ। ਔਰ ਤੁਸੀਂ ਇਹ ਸ਼ੁਰੂਆਤ 'ਚ ਹੀ ਤੁਸੀਂ ਪ੍ਰਭੂ ਦੀ ਕੰਮਾਂ 'ਚ ਲੱਗ ਗਏ ਔਰ ਇੱਕ ਐਕਟਿਵ ਸਦੱਸਿਆ ਬਣ ਗਏ। ਸੋ ਬਹੁਤ
ਯਿਸੂ ਮਸੀਹ ਨੇ ਕਿਹਾ ਜਦੋਂ 12 ਸਾਲ ਦੀ ਲਹੂ ਬਹਿਣ ਵਾਲੀ ਇਸਤਰੀ ਨੇ, ਕਿਉਂਕਿ ਯਹੂਦੀ ਲੋਕ ਜਿਹੜੇ ਕੱਪੜੇ ਪਾਉਂਦੇ ਸੀਗੇ, ਸ਼ੋਲ ਲੈਂਦੇ ਸੀ, ਉਹ ਸ਼ੋਲ ਦੇ ਨੀਚੇ ਫੀਤੇ ਲਟਕਦੇ ਸੀ ਧਾਗੇ
ਜੀ,
ਔਰ ਯਿਸੂ ਮਸੀਹ ਉਹਨੇ ਕਿਹਾ ਕਿ ਜੇ ਮੈਂ ਉਸ ਫੀਤੇ ਨੂੰ ਛੂਲੂੰਗੀ ਮੈਂ ਚੰਗੀ ਹੋ ਜਾਵਾਂਗੀ। ਔਰ ਜਦੋਂ ਯਿਸੂ ਮਸੀਹ ਉਹਨੇ ਪੱਲੇ ਨੂੰ ਛੂਹਿਆ, ਬਹੁਤ ਸਾਰੇ ਲੋਕ ਉਹਨੂੰ ਉੱਤੇ ਡਿੱਗ ਰਹੇ ਸੀ, ਪਰਮੇਸ਼ੁਰ ਨੇ ਕਿਹਾ ਮੈਨੂੰ ਕਿੰਨੇ ਛੂਇਆ ਕਿਉਂਕਿ ਮੇਰੇ ਚੋਂ ਸਮਰਥ ਨਿਕਲੀ। ਕਹਿੰਦੇ ਚੇਲਿਆਂ ਨੇ ਕਿਹਾ ਪ੍ਰਭੂ ਪੂਰੀ ਭੀੜ ਤੇਰੇ 'ਤੇ ਡਿੱਗੀ ਪੈਂਦੀ, ਤੈਨੂੰ ਇੰਨੇ ਵਿੱਚ ਹੋਇਆ, ਤੈਨੂੰ ਇੰਨੇ ਵਿੱਚ ਹੋਇਆ। ਉਹ ਕਹਿੰਦੇ ਨਹੀਂ, ਮੈਨੂੰ ਕਿਸੇ ਨੇ ਵਿਸ਼ਵਾਸ ਨਾਲ ਛੂਇਆ। ਇਹਦਾ ਮਤਲਬ ਕੀ ਹੈ? ਬਹੁਤ ਸਾਰੇ ਲੋਕ ਚਰਚ ਜਾਣਗੇ ਪਰ ਵਿਸ਼ਵਾਸ ਨਾਲ ਕੋਈ ਕੋਈ ਜਾਏਗਾ। ਬਹੁਤ ਸਾਰੇ ਲੋਕ ਪਰਮੇਸ਼ੁਰ ਨੂੰ ਮੰਨਣਗੇ, ਲੇਕਿਨ ਕੋਈ ਕੋਈ ਜਿਹੜਾ ਆਤਮਿਕ ਅੱਖਾਂ ਦੇ ਨਾਲ ਚੱਲ ਰਿਹਾ ਕਿ ਮੈਂ ਚਰਚ ਆਇਆ, ਪਰਮੇਸ਼ੁਰ ਨੇ ਮੈਨੂੰ ਮੇਰੇ ਜੀਵਨ 'ਚ ਕੰਮ ਕੀਤਾ, ਮੇਰੇ ਨਸ਼ੇ ਗਏ, ਉਹ ਚੀਜ਼ਾਂ ਖਤਮ ਹੋਈਆਂ ਜਿਹੜੇ ਕੋਈ ਡਾਕਟਰ ਨਹੀਂ ਕਰ ਸਕਿਆ, ਕੋਈ ਬਾਬਾ ਕੋਈ ਨਹੀਂ ਕਰ ਸਕਿਆ, ਲੇਕਿਨ ਅੱਜ ਪਰਮੇਸ਼ੁਰ ਨੇ ਮੈਨੂੰ ਆਜ਼ਾਦ ਕੀਤਾ। ਇਹਦਾ ਮਤਲਬ ਕੀ ਆ? ਹੁਣ ਅਗਲੀਆਂ ਚੀਜ਼ਾਂ ਪਰਮੇਸ਼ੁਰ ਮੈਨੂੰ ਦੇ ਸਕਦੇ ਆ, ਪਰ ਮੈਨੂੰ ਆਪਣੇ ਆਤਮਿਕ ਅੱਖਾਂ ਨਾਲ ਵਚਨ ਔਰ ਕਲਾਮ ਦੇ ਸਹਾਰੇ ਚੱਲਣ ਦੀ ਲੋੜ ਆ।
ਆਮੇਨ। ਸੋ ਜਿਸ ਤਰ੍ਹਾਂ ਬਾਈਬਲ 'ਚ ਵੀ ਲਿਖਿਆ, ਇਬਰਾਨੀਆਂ ਦੀ ਕਿਤਾਬ 'ਚ ਪੜ੍ਹਦੇ ਹਾਂ, ਔਰ ਉੱਥੇ ਲਿਖਿਆ ਕਿ ਵਿਸ਼ਵਾਸ ਬਿਨਾਂ ਪਰਮੇਸ਼ੁਰ ਨੂੰ ਇਨਸਾਨ ਖੁਸ਼ ਨਹੀਂ ਕਰ ਸਕਦਾ। ਜਿਹੜਾ ਵੀ ਪਰਮੇਸ਼ੁਰ ਕੋ ਆਉਂਦਾ ਉਹ ਵਿਸ਼ਵਾਸ ਕਰੇ ਉਹ ਹੈ, ਅਤੇ ਆਪਣੇ ਖੋਜਣ ਵਾਲਿਆਂ ਦਾ ਜਿਹੜੇ ਨੂੰ ਭਾਲਦੇ ਨੇ ਉਹਨਾਂ ਨੂੰ ਉਹ ਵਰਦਾਨ ਦਿੰਦਾ, ਉਹਨਾਂ ਨੂੰ ਆਸ਼ੀਸ਼ ਦਿੰਦਾ, ਬਰਕਤ ਦਿੰਦਾ। ਔਰ ਜਿਸ ਤਰ੍ਹਾਂ ਤੁਸੀਂ ਉਸ ਔਰਤ ਦੇ ਬਾਰੇ ਦੱਸਿਆ ਕਿ ਬਹੁਤ ਸਾਰੇ ਲੋਕ ਸੀ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਛੂਹ ਰਹੇ ਸੀ, ਲੇਕਿਨ ਉਸ ਔਰਤ ਨੇ ਵਿਸ਼ਵਾਸ ਦੇ ਨਾਲ ਛੂਇਆ ਕਿ ਅੱਜ ਮੈਂ ਚੰਗੀ ਹੋ ਜਾਵਾਂਗੀ। ਸੱਚਮੁੱਚ ਇੱਥੋਂ ਸਾਨੂੰ ਸੰਦੇਸ਼ ਮਿਲਦਾ ਹੈ ਕਿ ਜਦੋਂ ਵੀ ਅਸੀਂ ਪ੍ਰਭੂ ਦੀ ਉਪਸਥਿਤੀ ਚਾਹੁੰਦੇ ਹਾਂ, ਵਚਨ ਸੁਣਦੇ ਹਾਂ, ਜਾਂ ਕਲੀਸੀਆ ਚਾਹੁੰਦੇ, ਇੱਕ ਚਾਹ ਦੇ ਨਾਲ ਆਈਏ ਕਿ ਅੱਜ ਮੈਂ ਪ੍ਰਭੂ ਨੂੰ ਛੂਹਣਾ। ਜੀ ਬਿਲਕੁਲ।
ਤੁਸੀਂ ਕਿੱਦਾਂ ਲੈਂਦੇ ਹੋ ਪਰਮੇਸ਼ੁਰ? ਤੁਸੀਂ ਭੀੜ 'ਚ ਰਹਿ ਕੇ, ਜਦੋਂ ਮੈਂ ਚਰਚ ਗਿਆ, ਮੈਂ ਲੋਕਾਂ ਦੀ ਗਵਾਹੀਆਂ ਨੂੰ ਸੁਣਿਆ, ਮੈਂ ਚੰਗਾ ਹੋ ਚੁੱਕਾ ਸੀ, ਮੇਰੀਆਂ 80% ਪ੍ਰੋਬਲਮਸ ਖਤਮ ਹੋ ਚੁੱਕੀਆਂ ਸੀ। ਜਦੋਂ ਮੈਂ ਸੇਵਕਾਈ ਨੂੰ ਸ਼ੁਰੂ ਕੀਤਾ 2007 ਦੇ ਵਿੱਚ, ਇੱਕ ਸ਼ਾਮ ਮੈਂ ਸੋ ਕੇ ਉੱਠਿਆ ਔਰ ਮੈਂ ਆਪਣੀ ਬਾਡੀ ਨੂੰ ਚੈੱਕ ਕੀਤਾ, ਮੈਨੂੰ ਬੁਖਾਰ ਸੀਗਾ। ਔਰ ਜਦੋਂ ਮੈਂ ਉਹ ਬੁਖਾਰ ਲਗਾਤਾਰ ਕਿੰਨੇ ਦਿਨ ਰਿਹਾ, ਔਰ ਜਦੋਂ ਮੈਂ ਡਾਕਟਰਸ ਦੇ ਕੋਲ ਗਿਆ, ਡਾਕਟਰ ਬਹੁਤ ਸਾਰੇ ਟੈਸਟ, ਬੋਂਬੇ ਤੱਕ ਟੈਸਟ, ਉਹ 'ਚ ਕੁਛ ਨਹੀਂ ਨਿਕਲਿਆ, ਲੇਕਿਨ ਉਹ ਬੁਖਾਰ ਇੱਦਾਂ ਦਾ ਸੀਗਾ ਕਿ ਮੈਂ ਦਿਨ ਪ੍ਰਤੀ ਦਿਨ ਵੀਕ ਹੁੰਦਾ ਜਾ ਰਿਹਾ ਸੀ। ਔਰ ਮੈਨੂੰ ਨਹੀਂ ਸੀ ਪਤਾ, ਮੈਂ ਕਹਿੰਦਾ ਪਰਮੇਸ਼ੁਰ, ਮੈਂ ਚਰਚ ਜਾਣ ਵਾਲਾ, ਟਾਈਥ ਦੇਣ ਵਾਲਾ ਬੰਦਾ, ਮੇਰੇ ਨਾਲ ਕਿੱਦਾਂ ਇੱਦਾਂ ਹੋ ਸਕਦਾ? ਔਰ ਉਸ ਤੋਂ 6 ਮਹੀਨੇ ਬਾਅਦ ਪਰਮੇਸ਼ੁਰ ਨੇ ਮੈਨੂੰ ਕਿਹਾ ਕਿ ਚਰਚ ਸਟਾਰਟ ਕਰ। ਜਦੋਂ ਚਰਚ ਸਟਾਰਟ ਕੀਤੀ, ਪ੍ਰੋਬਲਮਸ ਫਿਨਿਸ਼ ਹੋ ਗਈ। ਪਰਮੇਸ਼ੁਰ ਨੇ ਉਸ ਪ੍ਰੋਬਲਮ ਨੂੰ ਮੈਨੂੰ ਪਰਖਿਆ ਕਿ ਮੈਂ ਹਰ ਪੋਜੀਸ਼ਨ 'ਚ ਉਹਦੇ ਨਾਲ ਵਫ਼ਾਦਾਰ ਰਹੀ ਜਾਂ ਨਹੀਂ। ਜਦੋਂ ਮੈਂ ਚਰਚ ਸਟਾਰਟ ਕੀਤੀ, 50 ਲੋਕ ਚਰਚ ਆਉਂਦੇ ਸਨ ਉਦੋਂ ਸਿਰ, ਮੇਰੇ ਗਡਾਊਨ ਨੂੰ, ਮੇਰੇ ਬਿਜ਼ਨਸ ਨੂੰ ਇਸ ਪਿੰਡ ਦੇ ਲੋਕਾਂ ਨੇ ਅੱਗ ਲਗਾ ਦਿੱਤੀ। ਜਦੋਂ ਮੇਰੇ ਬਿਜ਼ਨਸ ਨੂੰ ਅੱਗ ਲਗਾਈ, ਪਰਮੇਸ਼ੁਰ ਨੇ ਕਿਹਾ ਤੂੰ ਬਦਲਾ ਨਹੀਂ ਲੈਣਾ, ਮੈਂ ਬਦਲਾ ਲੈਣ ਵਾਲਾ ਪਰਮੇਸ਼ੁਰ। 2009 'ਚ ਅੱਗ ਲਗਾਈ, ਅੱਜ 2015 ਦੇ ਵਿੱਚ ਇਸ ਚਰਚ ਦੇ ਵਿੱਚ 20,000 ਤੋਂ ਜ਼ਿਆਦਾ ਲੋਕ ਨੇ। ਗੱਲ ਤੁਸੀਂ ਪਰਮੇਸ਼ੁਰ ਨੂੰ ਕਿੱਦਾਂ ਲਿਆ? ਕਿ ਤੁਸੀਂ ਬਾਈਬਲ 'ਤੇ ਭਰੋਸਾ ਕਰਦੇ? ਜਦੋਂ ਅੱਗ ਲੱਗੀ, ਸ਼ੈਤਾਨ ਕਹਿੰਦਾ ਹੋਰ ਦੇ ਗਵਾਈ, ਹੋਰ ਦੇ ਗਵਾਈ ਲੋਕਾਂ, ਜਾਂ ਹੋਰ ਸੇਵਾ ਕਰਦੇ, ਇੱਕ ਤੇਰਾ ਬਿਜ਼ਨਸ ਚੱਲ ਗਿਆ ਤੇਰੇ ਸਾਹਮਣੇ। ਅਤੇ ਬਾਈਬਲ ਦੇ ਇੱਕ ਵਚਨ ਪਵਿੱਤਰ ਆਤਮਾ ਨੇ ਮੇਰੇ ਮਨ 'ਚ ਪਾਇਆ ਕਿ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਕਰਦੀਆਂ ਨੇ ਪਰਮੇਸ਼ੁਰ ਨੂੰ ਪ੍ਰੇਮ ਕਰਦੇ। ਹੁਣ ਉਸ ਟਾਈਮ ਤੁਹਾਡਾ ਡਿਸੀਜ਼ਨ ਆ ਕਿ ਤੁਸੀਂ ਇਸ ਵਚਨ 'ਤੇ ਵਿਸ਼ਵਾਸ ਕਰਦੇ ਹੋ, ਤੁਸੀਂ ਕੀ ਅੰਗੀਕਾਰ ਕਰਦੇ ਹੋ। ਬਾਈਬਲ ਲਿਖਿਆ ਉਧਾਰ ਲਈ ਅੰਗੀਕਾਰ ਜ਼ਰੂਰੀ, ਧਾਰਮਿਕਤਾ ਲਈ ਮਨ ਤੋਂ ਵਿਸ਼ਵਾਸ, ਪਰ ਉਧਾਰ ਲਈ, ਉਧਾਰ ਦਾ ਮਤਲਬ ਇਕੱਲੀ ਮੁਕਤੀ ਨਹੀਂ, ਉਧਾਰ ਦਾ ਮਤਲਬ ਇਸ ਦੁਨੀਆਂ 'ਚ ਰਹਿ ਕੇ ਵੀ ਤੁਹਾਡੀ ਆਸ਼ੀਸ਼, ਤੁਹਾਡੀ ਬਰਕਤ, ਤੁਹਾਡੀ ਉਹ ਚੀਜ਼ ਜਿਹੜੀ ਪਰਮੇਸ਼ੁਰ ਤੁਹਾਨੂੰ ਦੇਣਾ ਚਾਹੁੰਦੇ, ਉਹਦੇ ਲਈ ਅੰਗੀਕਾਰ ਦੀ ਲੋੜ। ਜੋ ਅੰਗੀਕਾਰ ਮੈਂ ਕੀਤਾ ਕਿ ਪਰਮੇਸ਼ੁਰ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਕਰਦੀਆਂ, ਮੈਂ ਹਟਣ ਵਾਲਾ ਨਹੀਂ ਹਾਂ, ਮੇਰਾ ਬਿਜ਼ਨਸ ਚੱਲ ਗਿਆ, ਕੋਈ ਪ੍ਰੋਬਲਮ ਨਹੀਂ, ਪਰ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਕਰਦੀਆਂ ਜਿਹੜੇ ਤੈਨੂੰ ਪ੍ਰੇਮ ਕਰਦੇ, ਜਿਹੜੇ ਤੇਰੀ ਆਗਿਆ ਦੇ ਅਨੁਸਾਰ ਬੁਲਾਏ ਗਏ।
ਦੇਖੋ, ਬਿਲਕੁਲ ਤੁਸੀਂ ਸਹੀ ਕਿਹਾ ਕਿ ਪਰਮੇਸ਼ੁਰ ਚਾਹੁੰਦੇ ਨੇ ਕਿ ਅਸੀਂ ਦੁੱਖਾਂ ਦੇ ਵਿੱਚ ਵੀ ਵਫ਼ਾਦਾਰ ਰਹੀਏ। ਔਰ ਇੱਕ ਵੇਲਾ ਸੀ ਜਦੋਂ ਮੈਂ ਪ੍ਰਭੂ ਨੂੰ ਜਾਣਿਆ ਔਰ ਮੇਰੇ ਜ਼ਿੰਦਗੀ 'ਚ ਬਹੁਤ ਦੁੱਖ ਆਏ, ਔਰ ਕਰੀਬ 8-10 ਮਹੀਨਿਆਂ ਲਈ ਮੈਂ ਆਪਣਾ ਮੂੰਹ ਬੰਦ ਕਰ ਲਿਆ। ਮੈਂ ਪਰਮੇਸ਼ੁਰ ਨੂੰ ਕਿਹਾ ਕਿ ਪਰਮੇਸ਼ੁਰ ਪਹਿਲੇ ਤੁਸੀਂ ਮੇਰੀ ਮੁਸ਼ਕਲਾਂ ਦਾ ਹੱਲ ਕਰੋ, ਫਿਰ ਮੈਂ ਤੁਹਾਡੀ ਸੇਵਾ ਕਰੂੰਗਾ। ਲੇਕਿਨ ਪਰਮੇਸ਼ੁਰ ਨੇ ਆਪਣੇ ਇੱਕ ਸੇਵਕ ਨੂੰ ਮੇਰੇ ਕੋਲ ਭੇਜਿਆ ਔਰ ਉਸ ਸੇਵਕ ਨੇ ਆ ਕੇ ਕਿਹਾ ਕਿ ਤੂੰ ਪਰਮੇਸ਼ੁਰ ਦੀ ਸੇਵਾ ਕਰਦੇ ਜਾ, ਪਰਮੇਸ਼ੁਰ ਨੇ ਤੇਰੀ ਮੁਸੀਬਤਾਂ ਦਾ ਹੱਲ ਕਰ ਦੇਣਾ। ਸੱਚਮੁੱਚ ਇੱਕ ਬਹੁਤ ਵੱਡੀ ਸੱਚਾਈ ਹੈ, ਚਾਹੇ ਅਸੀਂ ਸੁੱਖ 'ਚ ਹੋਈਏ, ਦੁੱਖ 'ਚ ਹੋਈਏ, ਲੇਕਿਨ ਜੇ ਅਸੀਂ ਪਰਮੇਸ਼ੁਰ ਦੇ ਨਾਲ ਵਫ਼ਾਦਾਰੀ 'ਚ ਜ਼ਿੰਦਗੀ ਜਿਉਂਦੇ ਹਾਂ, ਪਰਮੇਸ਼ੁਰ ਸਾਡੀ ਜ਼ਿੰਦਗੀਆਂ 'ਚ ਜ਼ਰੂਰ ਕੰਮ ਕਰਦੇ ਨੇ। ਪਰਮੇਸ਼ੁਰ ਵਫ਼ਾਦਾਰ ਨੇ, ਜਿੱਦਾਂ ਬਾਈਬਲ 'ਚ ਲਿਖਿਆ ਹੈ ਕਿ ਪਰਮੇਸ਼ੁਰ ਨਾਲ ਪਿਆਰ ਕਰਨ ਵਾਲਿਆਂ ਦੀ ਸਾਰੀਆਂ ਗੱਲਾਂ ਮਿਲ ਕੇ ਭਲਾਈ ਉਤਪੰਨ ਕਰਦੀਆਂ ਨੇ, ਖਾਸ ਕਰ ਉਹ ਲੋਕ ਜਿਹੜੇ ਉਹਨਾਂ ਦੀ ਇੱਛਾ ਦੇ ਮੁਤਾਬਿਕ ਬੁਲਾਏ ਗਏ ਨੇ। ਔਰ ਅੱਜ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ, ਪਰਮੇਸ਼ੁਰ ਦੀ ਮਰਜ਼ੀ ਹੀ ਸੀ, ਕਿਉਂਕਿ ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦੇ ਨੇ, ਬਰਕਤ ਦੇਣਾ ਚਾਹੁੰਦੇ ਨੇ। ਪਰਮੇਸ਼ੁਰ ਦੀ ਤੁਹਾਡੇ ਭਲਾਈ ਦੇ ਲਈ ਇੱਕ ਬਹੁਤ ਵੱਡੀ ਯੋਜਨਾ ਹੈ, ਔਰ ਪਰਮੇਸ਼ੁਰ ਤੁਹਾਡੀ ਜ਼ਿੰਦਗੀ 'ਚ ਗਹਿਰਾ ਕੰਮ ਕਰਨਾ ਚਾਹੁੰਦੇ ਨੇ, ਲੇਕਿਨ ਪਰਮੇਸ਼ੁਰ ਦੇ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਜੋ ਮੈਂ ਕਹਿੰਦਾ ਉਹ ਜ਼ਰੂਰ ਕਰੋਗੇ। ਸੋ ਪਾਸਟਰ ਜੀ, ਤੁਹਾਡਾ ਬਹੁਤ ਧੰਨਵਾਦ, ਔਰ ਥੋੜ੍ਹਾ ਜਿਹਾ ਤੁਸੀਂ ਆਪਣੀ ਸੇਵਕਾਈ ਬਾਰੇ ਥੋੜ੍ਹਾ ਹੋਰ ਦੱਸੋ ਕਿ ਤੁਸੀਂ ਦੱਸਿਆ ਕਿ 2009 ਤੋਂ ਲੈ ਕੇ 2015 ਅੱਜ ਹਜ਼ਾਰਾਂ ਲੋਕ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਵਚਨ ਸੁਣ ਕੇ, ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਉਹਨਾਂ ਨੂੰ सुनाए तो उन्हों की जिंदगी बदली। मैं चाहता कि आखिरी एक दो मिनटों में तुसी दर्शकों नूं की संदेश देना चाहोगे?
मेरा संदेश फिर उही है
जी
कि परमेश्वर जो तुहानू बुलाए आत्मिक अखां दे नाल चलो, तुहाडे दुख तुहाडी परमेश्वर की महिमा ली तुहाडी जिंदगी दे विच। लिखा एक बंदा अन्ना सीगा जदों परमेश्वर ने कहा, चेलियां ने पूछा प्रभु ये अन्ना क्यों जम्मिया, इन्हें पाप किया कि ये माता पिता ने? परमेश्वर ने कहा ना इन्हें किया ना ये माता पिता ने, ये इसलिए अन्ना जम्मिया कि मैं ये सिर पर हाथ रखा, इहदियां अखां नूं खोलां और परमेश्वर की महिमा होए। अगर असीं चाहते हैं कि परमेश्वर ने जिहड़े मकसद लई सानूं अपने कोल बुलाया, हुण असीं अगर बाइबल च देखते हैं तो मूसा ने कहा कि तुहाडे विच्चों परमेश्वर मेरे वर्गा एक भविष्यवक्ता उठाएगा, उहदी सुनना उहदी सुनना
जी।
अज सानूं यीशु मसीह नूं सुनन दी लोड़ है, अपनी बीमारी च, अपने कलेशां च, अपनी गरीबी जो भी इस दुनिया दे च मिले हैं, अगर उहदी परमेश्वर नूं सुन लिया तुहाडी प्रॉब्लम सोल्व है।
आमेन। सो सचमुच सानू परमेश्वर नूं सुनन दी लोड़ है, परमेश्वर दे हुक्मां दे चलन दी लोड़ है, परमेश्वर दे नाल प्यार करन दी लोड़ है। और जे तुसी प्रभु नूं जानदे हो लेकिन तुसी जे जिंदगी अपनी दुखां च जी रहे हो, विश्वास करो परमेश्वर तुहानू बना रहे ने। असी मिट्टी हाँ, वह कुम्हार है, वह वफादार है, उते वह साडी जिंदगियां नूं बनांदे ने क्योंकि उहनां दे साडी जिंदगी तों एक मकसद है। परमेश्वर ते भरोसा रखदे रहो, परमेश्वर ते विश्वास करदे रहो। प्रभु यीशु मसीह राह सच्चाई ते जिंदगी ने और उह सानू सदीपक जिंदगी, हमेशा की जिंदगी देने का उन्होंने वायदा किया है। पास्टर जी थोड़ा बहुत धन्यवाद, तुसी साडे इस प्रोग्राम में आए, परमेश्वर तुहानू होर वध चढ़ के इस्तेमाल करन और असी चाहवांगे कि तुसी दोबारा साडे प्रोग्राम में जरूर आओ। और मैं जानना दर्शक भी थोड़े को होर सुनना चाहनगे, मैं चाहना इसलिए दर्शक साडे प्रोग्राम दे नाल जुड़े रहन। असी विश्वास करते हैं कि पास्टर जी का प्रोग्राम बहुत जल्द दोबारा साडे नाल होएगा और तुसी परमेश्वर दीआं बरकतां पाओगे। और मैं चाहना पास्टर जी इस तो पहला कि असी जाइए, थोड़ा जहा समय बचा है तो छोटी जी एक दर्शकों लिए प्रार्थना जरूर
प्रार्थना करते हैं। सब सब बीमारों लिए, सब रोगियों लिए, सब लोगों लिए प्रभु यीशु मसीह अपने हाथ से कैमरे वाल वधाने
जी। अस्सलाम
पिता यीशु मसीह के सामर्थी नाम में पिता, जो लोग इस प्रोग्राम को देख रहे हैं, तेरा आत्मा प्रभु उन्होंने जिंदगी दे विच काम करें, तू उन्होंने छू मेरे सामर्थी परमेश्वर, रोगियों नूं छू। बाइबल च लिखा तेरे कोड़े खाण दे नाल असीं चंगे हो चुके हैं, चंगियाई इन्हां दी जिंदगियां दे विच आए मेरे पिता परमेश्वर। बाइबल च लिखा तू किसे धर्म या जात नूं बदलन दे लई नहीं बल्कि सानूं बदलन दे लई मारिया गया, गाड़िया गया और तीसरे दिन मुरदियां तू जी उठिया। तेरे उद्धार दा आत्मा इन्हां लोगों दी जिंदगियां दे विच काम करे मेरे पिता परमेश्वर, इन्हां दे बीमार शरीरां नूं छू और आजाद कर और चंगा कर मेरे सामर्थी परमेश्वर। यीशु मसीह दे सामर्थी नाम च हर बीमारी नूं असीं डांटदे हां, झिड़कदे हां, यीशु मसीह दे नाम इन्हां दी जिंदगियां नूं छड़ के वो जांदी रहे। पिता तेरा आत्मा इन्हां दी अगुवाई करे उन्हां जगहां दे चर्चा दे वल जिथे तेरा पवित्र आत्मा दे द्वारा तेरा वचन प्रचार हुंदा है मेरे पिता परमेश्वर, जिसे तेरे नाम की महिमा होंदी है मेरे पिता परमेश्वर। इन्हां लोगों की अगुवाई कर, इन्हां दे आत्मिक अखां नूं खोल मेरे सामर्थी परमेश्वर, तेरा पवित्र आत्मा इन्हां नूं छूए, इन्हां दे करानियां नूं छूए मेरे पिता, इन्हां सारिआं नूं तेरे लहू दे विच ढकदे आ मेरे पिता परमेश्वर, तुहाडे नाम की महिमा इन्हां दी जिंदगियां च होए, प्रभु यीशु मसीह दे सामर्थी नाम दे विच मंगदे आ। आमीन।